ਕਿ ਖਲੋਤਾ ਰਹਾ ਹਜ਼ੂਰ ਦੇ ਪਵਿੱਤਰ ਰਸਨਾ ਤੋਂ ਨਿਕਲੇ ਹੋਏ ਅੰਮ੍ਰਿਤਮਈ ਬਚਨ ਉਹ ਪਿੱਪਰ ਜੜਾਂ ਤੇ ਖਲੋਤਾ ਹੋਇਆ। ਸਾਡੇ ਵੀਰਾਂ ਨੇ ਨਿਛੜਦਕ ਵੀਰਾਂ ਨੇ ਉੱਥੇ 5-6 ਫੁੱਟ ਦਾ ਉੱਚਾ ਥੜਾ ਬਣਾ ਦਿੱਤਾ ਵੀ ਸ਼ਾਇਦ ਪਿੱਪਲ ਡੇਗੀ ਨਾ ਪਵੇ। ਲੇਕਿਨ ਹਜ਼ੂਰ ਦੇ ਹੁਕਮ ਦੇ ਮੁਤਾਬਕ ਉਹ ਪਿੱਪਲ ਉਸੇ ਤਰ੍ਹਾਂ ਖਲੋਤਾ ਰਿਹਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਹਜ਼ੂਰ ਦਾ ਇੱਕ ਸਿੱਖ ਉੱਥੇ ਸੇਵਾ ਕਰਦਾ ਸੀ ਸਾਧ ਹੈ। ਲੇਕਿਨ ਜੋਗੀਆਂ ਨੇ ਫਿਰ ਦੁਬਾਰਾ ਕਬਜ਼ੇ ਜਾਂ ਸਥਾਨ ਲੈ ਕੇ ਉਸ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਮੀਰੀ ਪੀੜ ਦੇ ਮਾਲਕ ਸੰਸਾਰ ਦਾ ਭਲਾ ਕਰ ਰਹੇ ਸੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਅਸਥਾਨ ਤੇ। ਹਜ਼ੂਰ ਨੂੰ ਉੱਥੋਂ ਦੀ ਖ਼ਬਰ ਮਿਲੀ। ਗਰੀਬ ਨਿਵਾਜ ਤਿਆਰੀ ਕਰਕੇ ਜਾਣ ਲੱਗੇ ਸਨ ਭਾਈ ਕੀ ਡਰੋਲੀ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਂਢੂ ਸਾਹਿਬ ਭਾਈ ਸਾਈ ਦਾਸ, ਮਾਤਾ ਦਮੋਦਰੀ ਜੀ ਦੀ ਭੈਣ ਬੀਬੀ ਰਾਮੋ ਜੀ, ਉਹਨਾਂ ਨੇ ਸੁੰਦਰ ਮਕਾਨ ਅਸਥਾਨ ਤਿਆਰ ਕੀਤਾ। ਪਹਿਲੋਂ ਸਤਿਗੁਰੂ ਦੇ ਚਰਨ ਪੈਣਗੇ ਤੇ ਫਿਰ ਇਸ ਘਰ ਚ ਨਿਵਾਸ ਕਰਨਾ ਹੈ। ਇਸ ਭਾਵਨਾ ਨੂੰ ਰੱਖ ਕੇ ਗਰੀਬ ਨਿਵਾਜ ਨੂੰ ਉਡੀਕ ਕਰ ਰਹੇ ਸਨ। ਸਤਿਗੁਰੂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਤਿਆਰੀ ਕੀਤੀ ਉਧਰ ਨੂੰ ਜਾਣ ਦੀ, ਲੇਕਿਨ ਸੁਨੇਹਾ ਮਿਲ ਗਿਆ ਵੀ ਇਹ ਕਰਤੂਤ ਉੱਥੋਂ ਦੇ ਜੋਗੀਆਂ ਨੇ ਕੀਤੀ ਹੈ। ਹਜ਼ੂਰ ਨੇ ਪਰਿਵਾਰ ਨੂੰ ਆਗਿਆ ਕੀਤੀ ਵੀ ਤੁਸੀਂ ਭਾਈ ਕੀ ਡਰੋਲੀ ਪਹੁੰਚੋ, ਅਸੀਂ ਉੱਥੋਂ ਹੋ ਕੇ ਵਾਪਸ ਮੁੜ ਕੇ ਆਵਾਂਗੇ। ਹਜ਼ੂਰ ਜਦੋਂ ਫੌਜ ਲੈ ਕੇ ਉੱਧਰ ਗਏ ਤੇ ਸਤਿਗੁਰਾਂ ਦਾ ਆਉਣਾ ਸੁਣ ਕੇ ਸਭ ਭਗਤ ਸਿੱਧ ਭੱਜ ਨਿਕਲੇ। ਗਰੀਬ ਨਿਵਾਜ ਨੇ ਚੰਦਨ ਦੇ ਛਿੱਟੇ ਮਾਰ ਕੇ ਉਸ ਸੜੇ ਹੋਏ ਪਿੱਪਲ ਨੂੰ ਸੁਰਜੀਤ ਕੀਤਾ। ਅੱਜ ਵੀ ਪਿੱਪਲ ਹਰਿਆ ਭਰਿਆ ਖਲੋਤਾ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਾਉਣ ਦੀ ਯਾਦਗਾਰ ਵਜੋਂ ਨਾਲ ਹੀ ਗੁਰਦੁਆਰਾ ਪਿੱਪਲ ਦੇ ਦੂਜੇ ਬੰਨੇ ਬਣਿਆ ਹੋਏ ਹੈ। ਔਰ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਮਹਾਰਾਜ ਨੇ ਬੇਅੰਤ ਉੱਥੇ ਕੌਤਕ ਕੀਤੇ ਤੇ ਸਿੱਧਾਂ ਨੇ ਆਪਣੇ ਬੜੇ ਕੋਝੇ ਯਤਨ ਗੁਰੂ ਨਾਨਕ ਮਹਾਰਾਜ ਨੂੰ ਪਰਮਾਉਣ ਵਾਸਤੇ ਕੀਤੇ। ਜਦੋਂ ਕੋਈ ਚਾਰਾ ਨਾ ਚੱਲਿਆ, ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਤੁਸੀਂ ਬਾਲਕ ਹੋ, ਅਸੀਂ ਲੰਮੀ ਉਮਰ ਦੇ ਜੋਗੀ ਹਨ। ਸਤਿਗੁਰਾਂ ਨੂੰ ਬਾਲਾ ਹੀ ਕਹਿੰਦੇ ਰਹਿ। ਸਤਿਗੁਰੂ ਜੀ ਆ ਸਾਡਾ ਲੋਕ ਖੱਪਰ ਹੈ ਤੇ ਸਾਨੂੰ ਜਲ ਲਿਆ ਕੇ ਛਕਾਓ, ਪਾਣੀ ਲਿਆ ਕੇ ਪਿਆਓ। ਹਜ਼ੂਰ ਕਹਿਣਗੇ ਲਿਆਓ, ਤੁਹਾਨੂੰ ਪਾਣੀ ਲਿਆ ਕੇ ਦੇ ਦਿੰਦੇ ਹੈ। ਸਤਿਗੁਰੂ ਖੱਪਰ ਲੈ ਕੇ ਪਾਣੀ ਲੈਣ ਵਾਸਤੇ ਨਦੀ ਤੇ ਪਹੁੰਚੇ। ਸਿੱਧਾਂ ਨੇ ਸ਼ਕਤੀ ਨਾਲ ਗੁਰੂ ਨਾਨਕ ਮਹਾਰਾਜ ਨੂੰ ਪਰਮਾਉਣ ਦੇ ਲਈ ਪਾਣੀ ਸਾਰਾ ਸੁਕਾ ਦਿੱਤਾ, ਹੀਰੇ ਲਾਲ ਚਮਕਦੇ ਉੱਥੇ ਵਿਖਾ ਦਿੱਤੇ। ਸਤਿਗੁਰੂ ਗਰੀਬ ਨਿਵਾਜ ਜਦੋਂ ਖੱਪਰ ਲੈ ਕੇ ਪਹੁੰਚੇ, ਪਾਣੀ ਹੈ ਨਹੀਂ, ਹੀਰੇ ਲਾਲ ਚਮਕਦੇ ਨੇ। ਹਜ਼ੂਰ ਗਰੀਬ ਨਿਵਾਜ ਉੱਥੋਂ ਖਾਲੀ ਖੱਪਰ ਲਿਆਂਦਾ ਤੇ ਸਤਿਗੁਰੂ ਕਹਿਣਗੇ ਲਓ ਸੰਤ ਜੀ ਆ ਆਪਣਾ ਖੱਪਰ ਕਿਰਪਾ ਕਰੋ ਤੇ ਸੰਭਾਲ ਲਓ। ਮਹਾਰਾਜ ਪਾਣੀ ਲੈਣ ਗਏ ਸੀ, ਹਜ਼ੂਰ ਕਹਿੰਦੇ ਪਾਣੀ ਉੱਥੇ ਨਹੀਂ, ਹੋਰ ਕੋਈ ਵਸਤੂ ਉੱਥੇ ਹੋਵੇਗੀ। ਹਜ਼ੂਰ ਕਹਿਣਗੇ ਉਹਦੇ ਨਾਲ ਸਾਡਾ ਸੰਬੰਧ ਕੋਈ ਨਹੀਂ, ਪਾਣੀ ਤੁਸੀਂ ਮੰਗਿਆ ਸੀ, ਪਾਣੀ ਉੱਥੇ ਹੈ ਨਹੀਂ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਇਹ ਪ੍ਰਸੰਗ ਪੜਿਆ ਹੋਵੇਗਾ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਹਜ਼ੂਰ ਨੂੰ ਬਾਲਕ ਹੀ ਕਹਿੰਦੇ ਸੀ, ਲੰਮੀ ਉਮਰਾਂ ਦੇ ਸਤਾਏ ਹੋਏ ਸੀ ਵੀ ਸਾਡੀ ਉਮਰ ਬੜੀ ਲੰਮੀ ਹੈ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚੱਲ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲ। ਸਤਿਗੁਰ ਅਗਮੇ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਦੀ ਚੱਲ, ਫਿਰ ਆਇਆ ਗੁਰ ਨਾਥ ਜੀ ਪਾਣੀ ਠੌੜ ਨਹੀਂ ਉਸ ਤਲ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਿੱਧਾਂ ਨੂੰ ਗੁਰੂ ਨਾਨਕ ਮਹਾਰਾਜ ਨੇ ਤਾਰਿਆ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕੋਈ ਸਮਾਂ ਉੱਥੇ ਰਹਿ ਕੇ ਉੱਥੋਂ ਅੱਗੇ 45 ਮੀਲ ਪਰੇ ਪਹਾੜੀ ਇਲਾਕੇ ਵਿੱਚ ਉੱਥੇ ਕੁਝ ਗੋਰਖਨਾਥ ਦੇ ਚੇਲੇ ਉੱਥੇ ਵੀ ਰਹਿੰਦੇ ਸਨ। ਮੌਜ ਦੇ ਮਾਲਕ ਸਤਿਗੁਰੂ 45 ਮੀਲ ਸਫ਼ਰ ਤੈਅ ਕਰਕੇ ਉੱਥੇ ਜਾ ਪਹੁੰਚੇ ਔਰ ਸਿੱਧ ਮੰਡਲੀ ਨਾਲ ਉੱਥੇ ਵੀ ਵਿਚਾਰਾਂ ਹੋਈਆਂ। ਕੋਈ ਚਾਰਾ ਨਾ ਚੱਲਿਆ, ਹਜ਼ੂਰ ਰੀਠੇ ਦੇ ਬਿਰਖ ਥੱਲੇ ਬੈਠੇ ਹੋਏ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਕੋਈ ਸ਼ਗਨ ਵਾਸਤੇ ਕੋਈ ਖਾਣ ਵਾਸਤੇ ਦਿਓ। ਹਜ਼ੂਰ ਮੌਜ ਦੇ ਮਾਲਕ ਸਤਿਗੁਰੂ ਕਹਿਣਗੇ ਰੀਠੇ ਤੋੜ ਕੇ ਖਾ ਲਵੋ। ਕਹਿੰਦੇ ਮਹਾਰਾਜ ਰੀਠੇ ਖਾਣ ਵਾਲੇ ਹੁੰਦੇ ਨੇ, ਜ਼ਹਿਰ ਵਰਗੇ ਕੌੜੇ। ਸਤਿਗੁਰੂ ਕਹਿੰਦੇ ਤੋੜ ਕੇ ਖਾਓ। ਜਦੋਂ ਉਹ ਮੂੰਹ ਚ ਪਾਏ ਤੇ ਛੁਹਾਰਿਆਂ ਵਰਗੇ ਮਿੱਠੇ, ਰੀਠੇ ਛੱਕ ਕੇ ਆਨੰਦ ਦੇ ਸਹਿਤ ਹੋਏ। ਮੈਂ ਕਈ ਵਾਰ ਹੈਰਾਨ ਹੁੰਦਾ ਤੇ ਤੁਸੀਂ ਵੀ ਹੋਵੋਗੇ, 540ਵਾਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਆਪਾਂ ਮਨਾ ਰਹੇ ਹਾਂ ਤੇ ਮੇਰਾ ਖਿਆਲ ਆ ਵੀ 510 ਸਾਲ ਹੋ ਗਏ ਹੁਣ ਨੇ ਰੀਠਾ ਸਾਹਿਬ ਦੀ ਘਟਨਾ ਵਾਪਰੀ ਨੂੰ, ਜਿਸ ਬਿਰਛ ਥੱਲੇ ਗੁਰੂ ਨਾਨਕ ਮਹਾਰਾਜ ਨੇ ਕੀਰਤਨ ਦਾ ਸ਼ਬਦ ਗਾਇਆ। ਉਹ ਰੀਠਾ ਯਹਿਰ ਛੱਡ ਕੇ, ਕੁੜੱਤਨ ਛੱਡ ਕੇ ਮਿਠਾਸ ਵਾਲਾ ਤੇ ਛੁਹਾਰਿਆਂ ਵਰਗਾ ਹੋ ਗਿਆ। 500 ਸਾਲ ਤੋਂ ਵਧੀਕ ਸਾਲਾਂ ਦੇ ਸਮੇਂ ਵਿਚ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ ਵਾਰ ਫਲ ਟੁੱਟਾ ਤੇ ਉਹ ਕਿੰਨੀ ਵਾਰ ਫਲ ਲੱਗਾ। ਇੰਨੇ ਸਮੇਂ ਦੌਰਾਨ ਅੱਜ ਵੀ ਗੁਰੂ ਨਾਨਕ ਦਾ ਸਿੱਖ ਜਦੋਂ ਰੀਠਾ ਸਾਹਿਬ ਦੀ ਯਾਤਰਾ ਤੇ ਜਾਂਦਾ ਹੈ, ਉਹ ਰੀਠਾ ਗੁਰੂ ਨਾਨਕ ਦੇ ਆਏ ਹੋਏ ਸਿੱਖਾਂ ਨੂੰ ਜਿਉ ਆਇਆ ਕਹਿ ਕੇ ਪ੍ਰਸ਼ਾਦ ਮਿੱਠੇ ਰੀਠਿਆਂ ਦਾ ਮਿਲਦਾ, ਮਿੱਠੇ ਰੀਠਿਆਂ ਦਾ। 500 ਸਾਲ ਤੋਂ ਵਧੀਕ ਸਮਾਂ ਯਹਿਰ ਵਰਗੇ ਕੌੜੇ ਰੀਠੇ ਦੇ ਕੰਨੀ ਗੁਰੂ ਨਾਨਕ ਦੇ ਸ਼ਬਦ ਬੋਲ ਪਏ ਤੁਰਕੀ ਬਾਣੀ ਦੇ। 500 ਸਾਲ ਤੋਂ ਵਧੀਕ ਸਮੇਂ ਤੋਂ ਅੱਜ ਵੀ ਮਿੱਠੇ ਫਲ ਦੇ ਰਿਹਾ। ਗੁਰੂ ਨਾਨਕ ਦਾ ਸਿੱਖ ਜਾਂਦਾ ਸ਼ਰਧਾ ਤਾਰ ਕੇ ਦਰਸ਼ਨ ਕਰਨ, ਉਥੋਂ ਰੀਠਿਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ ਛੁਹਾਰਿਆਂ ਵਰਗੇ ਮਿੱਠੇ ਰੀਠੇ। ਸਾਨੂੰ ਉਹ ਰੀਠਾ ਸਾਡੀ ਜ਼ਿੰਦਗੀ ਨਾਲੋਂ ਕਈ ਦਰਜੇ ਚੰਗਾ ਹੈ। ਇੰਨੇ ਸਮੇਂ ਬੀਤ ਜਾਣ ਤੋਂ ਵੀ ਬਾਅਦ ਇੱਕ ਸ਼ਬਦ ਸੁਣਿਆ ਸੀ, ਅੱਜ ਵੀ ਮਿੱਠਾ ਹੈ। ਅਸੀਂ ਹਜ਼ਾਰਾਂ ਖੰਡ ਪਾਠ ਕਰਾ ਲੈਂਦੇ ਹਾਂ, ਹਜ਼ਾਰਾਂ ਸ਼ਬਦ ਸਾਨੂੰ ਆਉਂਦੇ ਨੇ, ਕਈ ਵਾਰ ਬਾਣੀ ਨਿਤਨੇਮ ਵੀ ਕਰਦੇ ਸੁਣਦੇ ਹੋਵਾਂਗੇ, ਪਰ ਜ਼ਿੰਦਗੀ ਚ ਕੋਈ ਪਰਿਵਰਤਨ ਨਹੀਂ ਆਇਆ। ਕਦੇ ਟਸ ਤੋਂ ਮਸ ਨਹੀਂ ਹੋਏ, ਕਦੇ ਹਿਰਦੇ ਚ ਸ਼ਬਦ ਵਸਣ ਹੀ ਨਹੀਂ ਦਿੱਤਾ ਹੈ। ਸਾਡੀ ਮਨੁੱਖਾ ਜ਼ਿੰਦਗੀ ਨਾਲੋਂ ਤਾਂ ਰੀਠਾ ਕਈ ਦਰਜੇ ਚੰਗਾ, ਕਈ ਦਰਜੇ। ਇੱਕ ਸ਼ਬਦ ਸੁਣਿਆ, ਇੱਕ ਸ਼ਬਦ, ਬਹੁਤੇ ਸ਼ਬਦ ਨਹੀਂ, ਇੱਕ ਸ਼ਬਦ ਸੁਣਿਆ ਤੇ 500 ਸਾਲ ਤੋਂ ਵਧੀਕ ਸਮਾਂ ਹੋਇਆ, ਯਹਿਰ ਵਰਗਾ ਕੌੜਾ ਰੀਠਾ ਅੱਜ ਵੀ ਮਿੱਠੇ ਫਲ ਦਿੰਦਾ ਹੈ। ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲਿਆ, ਤੈਨੂੰ ਕਿੰਨੇ ਵਰੇ ਹੋ ਗਏ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਉਂਦਿਆਂ, ਪਰ ਜ਼ਿੰਦਗੀ ਚ ਕੋਈ ਪਰਿਵਰਤਨ ਆਇਆ? ਇੱਕ ਔਗਣ ਵੀ ਛੱਡ ਦੇ ਤੇ ਮੇਰਾ ਖਿਆਲ ਬਹੁਤੇ ਦਿਨ ਦੂਰ ਨਹੀਂ ਸੀ, ਸਾਲ ਬਾਅਦ ਇੱਕ ਔਗਣ ਵੀ ਛੱਡ ਦਿੰਦੇ ਤੇ 5-7 ਸਾਲਾਂ ਚ ਗੁਰੂ ਨਾਨਕ ਦੀ ਰਹਿਮਤ ਦਾ ਪਾਤਰ ਬਣ ਸਕਦਾ ਸੈਂ। ਪਰ ਆਇਆ ਦਿਨ, ਮਨਾਇਆ ਦਿਨ, ਲੰਗਰ ਛਕਿਆ, ਘਰ ਨੂੰ ਚਲੇ ਗਏ, ਆਉਂਦੇ ਸਾਲ ਨੂੰ ਫਿਰ ਵੇਖੀ ਜਾਵੇਗੀ, ਕੋਈ ਫਰਕ ਬਹੁਤਾ ਨਹੀਂ ਪਵੇਗਾ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜਿਉ ਬਾਂਸ ਵਜਾਈ ਹੈ ਫੂਕ। ਇੱਕ ਕੰਨੋਂ ਗੱਲ ਸੁਣ ਲਈ, ਦੂਜੇ ਕੰਨੋਂ ਕੱਢ ਦਿੱਤੀ, ਬਾਂਸ ਵਿਚ ਫੂਕ ਮਾਰੀ, ਪੋਲਾ ਬਾਂਸ ਸੀ, ਫੂਕ ਅੱਗੇ ਨਿਕਲ ਗਈ, ਹਵਾ ਅੱਗੇ ਨਿਕਲ ਗਈ, ਕੋਈ ਅਸਰ ਨਹੀਂ ਹੋਇਆ। ਸਾਡੇ ਜੀਵਨ ਦਾ ਪੋਲਾ ਪਾਨ ਕਮਜ਼ੋਰੀਆਂ, ਇੱਕ ਕੰਨੋਂ ਗੁਰੂ ਦੀ ਗੱਲ ਸੁਣਨੀ ਤੇ ਦੂਜੇ ਕੰਨੇ ਕੱਢ ਦੇਣੀ ਹੈ, ਤੇ ਲੀੜੇ ਝਾੜੇ ਤੇ ਘਰ ਨੂੰ ਚਲੇ ਗਏ, ਪ੍ਰਣਾਲਾ ਜ਼ਿੰਦਗੀ ਦਾ ਉੱਥੇ ਦਾ ਉੱਥੇ, ਕੋਈ ਫਰਕ ਨਹੀਂ ਪਿਆ। ਪਰ ਖਿਆਲ ਕਰਕੇ ਵੇਖੋ, ਰੀਠਾ ਇੱਕ ਬਿਰਛ, ਯਹਿਰ ਵਰਗਾ ਕੌੜਾ ਤੇ ਅੰਮ੍ਰਿਤ ਵਰਗਾ ਗੁਰੂ ਨਾਨਕ ਸਾਹਿਬ ਦੇ ਇੱਕ ਸ਼ਬਦ ਨਾਲ ਹੋਇਆ। ਅਸੀਂ ਕਿੰਨਾ ਕੁ ਸ਼ਬਦ ਹਿਰਦੇ ਚ ਵਸਾਉਣੇ, ਕਰੇ ਖਿਆਲ ਕਰਨਾ ਆਪਣੇ ਮਨ ਵਿਚ। ਧੰਨ ਗੁਰੂ ਨਾਨਕ ਨਿਰੰਕਾਰੀ ਨੇ ਰੀਠਾ ਸਾਹਿਬ ਤੋਂ ਵਾਪਸ ਮੁੜ ਕੇ ਆਏ ਨੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਥੋਂ ਗੋਰਖ ਮਤੇ ਤੋਂ, ਸ੍ਰੀ ਨਾਨਕ ਮਤੇ ਦੇ ਪਵਿੱਤਰ ਅਸਥਾਨ ਤੋਂ। ਧੰਨ ਗੁਰੂ ਨਾਨਕ ਸਾਹਿਬ 185 ਮੀਲ ਦਾ ਪੈਂਡਾ ਵਿਦਵਾਨਾਂ ਨੇ ਲਿਖਿਆ ਹੈ, ਅਯੁੱਧਿਆਪੁਰੀ ਦਾ ਬਣਦਾ 185 ਮੀਲ ਦਾ ਪੈਂਡ ਹੈ। ਧੰਨ ਗੁਰੂ ਨਾਨਕ ਨਿਰੰਕਾਰੀ ਹੁਣ ਅਯੁੱਧਿਆਪੁਰੀ ਨੂੰ ਚੱਲ ਪਏ ਨੇ, ਉਥੇ ਦੀਵਾਲੀ ਦਾ ਮੇਲਾ ਲੱਗਣਾ ਹੈ, ਤਮਾਮ ਲੋਕਾਂ ਦਾ ਇਕੱਠ ਹੁੰਦਾ, ਤੇ ਹਰਿਦੁਆਰ ਵਿਸਾਖੀ ਸੀ, 150 ਮੀਲ ਦਾ ਪੈਂਡਾ ਤੈਅ ਕਰਕੇ ਇੱਥੇ ਆਏ। ਇੱਥੋਂ 185 ਮੀਲ ਦਾ ਪੈਂਡਾ ਤੈਅ ਕਰਦਿਆਂ ਕਰਦਿਆਂ ਹਜ਼ੂਰ ਗਰੀਬ ਨਵਾਜ ਨੂੰ ਕੱਤੇ ਦਾ ਮਹੀਨਾ ਚੜ੍ਹ ਪੈਣਾ, ਕੱਤਕ ਦੀ ਮੱਸਿਆ ਨੂੰ ਦੀਵਾਲੀ ਦੀ ਰਾਤ ਹੁੰਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਅਯੁੱਧਿਆਪੁਰੀ ਨੂੰ ਚੱਲ ਰਹੇ ਨੇ। ਇੱਕ ਸਵਾਕ ਰਾਜੇ ਨੇ ਸਰਜੂ ਨਦੀ ਦੇ ਕੰਢੇ ਉੱਪਰ ਵਸਾਈ ਹੋਈ ਨਗਰੀ ਹੈ, ਜਿਸ ਖਾਨਦਾਨ ਇੱਕ ਸਵਾਗ ਦੇ ਪੱਕਾ ਕਰ ਦਿੱਤਾ ਹਿੰਦੂ ਵੀਰਾਂ ਨੇ ਦੀਵਾਲੀ ਮਨਾਉਣੀ ਸ਼ੁਰੂ ਕਰ ਦਿੱਤੇ। ਰਾਮ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਅਯੁੱਧਿਆ ਪੁਰੀ ਚ, ਦੀਵਾਲੀ ਸ਼ੁਰੂ ਹੋਈ ਤੇ ਦੀਵਾਲੀ ਸਮੁੱਚੇ ਹਿੰਦੁਸਤਾਨ ਚ ਲਾਗੂ ਹੋ ਗਈ। ਸਿੱਖ ਜਗਤ ਦਾ ਵੀ ਇਤਿਹਾਸਕ ਦਿਹਾੜਾ ਹੁੰਦਾ ਹੈ। ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਚੌਜੀ ਪ੍ਰੀਤਮ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਿਉਪਕਾਰੀ ਗਰੀਬ ਨਵਾਜ ਚੌਜੀ ਪ੍ਰੀਤਮ ਹੈ। ਜਦੋਂ 52 ਉਮਰ ਕੈਦੀ ਗਵਾਲੀਅਰ ਦੇ ਕਿਲੇ ਵਿਚੋਂ ਕੈਦ ਕੀਤੇ ਰਾਜੇ ਉਹਨਾਂ ਰਾਜਿਆਂ ਸਮੇਤ ਹਜ਼ੂਰ ਗਰੀਬ ਨਵਾਜ ਉਹਨਾਂ ਨੂੰ ਲੈ ਕੇ ਬੰਦੀ ਛੋੜ ਦਾਤਾ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ। ਸਿੱਖ ਜਗਤ ਨੇ ਵੀ ਆਪਣੇ ਘਰਾਂ ਦੇ ਬਨੇਰਿਆਂ ਨੂੰ ਰੁਸ਼ਨਾਇਆ ਔਰ ਗਰੀਬ ਨਵਾਜ ਦੀ ਆਮਦ ਵਿਚ ਸਿੱਖਾਂ ਨੇ ਉਸ ਵੇਲੇ ਦੀਪ ਮਾਲਾ ਕੀਤੀ ਤੇ ਦੀਵਾਲੀ ਅੰਮ੍ਰਿਤਸਰ ਦੇ ਸਿੱਖ ਜਗਤ ਵਿਚ ਅੱਜ ਵੀ ਮਸ਼ਹੂਰ ਹੈ ਔਰ ਇਸ ਕਰਕੇ ਸਾਂਝਾ ਤਿਉਹਾਰ ਮਨਾਇਆ ਜਾਂਦਾ। ਦੀਵਾਲੀ ਦੀਪਮਾਲਾ ਅੰਮ੍ਰਿਤਸਰ ਅੱਜ ਵੀ ਵੇਖਣ ਯੋਗ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਯੁੱਧਿਆ ਪੁਰੀ ਪਹੁੰਚ ਰਹੇ ਨੇ ਉਹ ਦਿਹਾੜਾ ਦੀਪਮਾਲਾ ਦਾ। ਤਮਾਮ ਲੋਕਾਂ ਦਾ ਉੱਥੇ ਇਕੱਠ ਹੋਣਾ ਹੈ ਤੇ ਗੁਰੂ ਨਾਨਕ ਉਸ ਇਕੱਠ ਵਿਚ ਉਹਨਾਂ ਲੋਕਾਂ ਦੇ ਪਰਮ ਦੀ ਨਿਵਿਰਤੀ ਵਾਸਤੇ ਪਹੁੰਚਣਾ ਚਾਹੁੰਦੇ ਨੇ। ਫਿਰ ਖਾਲਸਾ ਜੀ ਉਹ ਦੀਵਾਲੀ ਵਾਲੀ ਰਾਤ ਲਕਸ਼ਮੀ ਦੇ ਪੂਜਣ ਦੀ ਰਾਤ ਗਿਣੀ ਜਾਂਦੀ। ਹਿੰਦੂ ਗ੍ਰੰਥਾਂ ਚ ਲਿਖਿਆ ਲਕਸ਼ਮੀ ਜਿਹੜੀ ਹੈ ਉਹ ਕਹਿੰਦੇ ਸਮੁੰਦਰ ਵਿੱਚ 14 ਰਤਨਾਂ ਚੋਂ ਨਿਕਲਿਆ ਹੋਇਆ ਇੱਕ ਰਤਨ ਹੈ। ਭਗਵਾਨ ਦੀ ਚਰਨ ਚਾਪੀ ਕਰਨ ਵਾਲੀ ਉਹਨਾਂ ਦੇ ਘਰ ਵਾਲੀ ਹੈ ਔਰ ਕਾਮ ਦੇਵਤੇ ਦੀ ਉਹ ਮਾਂ ਗਿਣੀ ਹੋਈ ਹੈ। ਉਹਦੇ ਪੂਜਣ ਦਾ ਦਿਨ ਗਿਣਿਆ ਜਾਂਦਾ ਹੈ। ਨਿੱਕੇ ਨਿੱਕੇ ਹੁੰਦੇ ਸੁਣਦੇ ਹੁੰਦੇ ਸੋ ਹੁਣ ਤਾਂ ਦੁਨੀਆਂ ਸਿਆਣੀ ਹੋ ਗਈ। ਭੋਲੀਆਂ ਮਾਵਾਂ ਕਿਆ ਕਰਦੀਆਂ ਸੀ ਦੀਵਾਲੀ ਵਾਲੀ ਰਾਤ ਦਰਵਾਜ਼ਾ ਖੋਲ ਕੇ ਰੱਖੋ ਘਰ ਵਿਚ ਲਕਸ਼ਮੀ ਨੇ ਪ੍ਰਵੇਸ਼ ਕਰਨਾ ਹੈ। ਐਸੀਆਂ ਘਟਨਾ ਤੁਹਾਨੂੰ ਵੀ ਯਾਦ ਹੋਣਗੀਆਂ। ਲਕਸ਼ਮੀ ਦੀ ਪੂਜਾ ਦਾ ਦਿਨ ਗਿਣਿਆ ਜਾਂਦਾ ਸੀ। ਇੱਕ ਗੱਲ ਆਪ ਜੀ ਨਾਲ ਹੋਰ ਹਿੰਦੂ ਇਤਿਹਾਸ ਦੀ ਕਹਿਣੀ ਚਾਹੁੰਦਾ ਹਾਂ। ਇੱਕ ਧਰਮ ਧਵਜ ਰਾਜਾ ਹੋਏ ਹੈ ਉਹਦੇ ਘਰ ਲੜਕੀ ਜਨਮੀ ਔਰ ਜਿਹੜੀ ਕਹਿੰਦੇ ਨੇ ਪਿਛਲੇ ਜਨਮ ਵਿਚ ਉਹ ਤੁਲਸੀ ਸੀ ਤੇ ਰਾਧਿਕਾ ਦੀ ਸਹੇਲੀ ਸੀ। ਰਾਧਿਕਾ ਨੇ ਕਹਿੰਦੇ ਭਗਵਾਨ ਕ੍ਰਿਸ਼ਨ ਨਾਲ ਕੌਤਕ ਖੇਲ ਕ੍ਰੀਡਾ ਕਰਦਿਆਂ ਵੇਖ ਲਿਆ। ਰਾਧਿਕਾ ਨੇ ਸਰਾਪ ਦਿੱਤਾ ਵੀ ਜਾ ਕੇ ਦੁਬਾਰਾ ਜਨਮ ਲੈ। ਉਹ ਲੜਕੀ ਦੁਬਾਰਾ ਜਨਮੀ ਧਰਮ ਧਵਜ ਰਾਜੇ ਦੇ ਘਰ ਵਿਚ ਸੰਖਚੂੜ ਨਾਮੇ ਰਾਕਸ਼ ਦੇ ਨਾਲ ਵਿਆਹੀ ਗਈ। ਉਸ ਰਾਕਸ਼ ਨੂੰ ਵਰ ਮਿਲਿਆ ਹੋਇਆ ਸੀ ਵੀ ਜਦੋਂ ਤੱਕ ਤੇਰੀ ਇਸਤਰੀ ਦਾ ਕੋਈ ਸਤ ਭੰਗ ਨਾ ਕਰੇ ਇਹਨੂੰ ਕੋਈ ਜਿੱਤ ਨਹੀਂ ਸਕੇਗਾ। ਉਹਨੇ ਸਭ ਦੇਵਤਿਆਂ ਦੇ ਫਤਿਹ ਪ੍ਰਾਪਤ ਕਰ ਲਈ। ਆਖਿਰਕਾਰ ਜਾ ਕੇ ਬ੍ਰਹਮਾ ਨੂੰ ਦੇਵਤਿਆਂ ਨੇ ਬੇਨਤੀ ਕੀਤੀ ਮਹਾਰਾਜ ਕੋਈ ਉਪਾਅ ਕਰੋ। ਵਿਸ਼ਨੂੰ ਕੋਲ ਵੀ ਗਏ। ਉਸ ਵੇਲੇ ਵਿਸ਼ਨੂੰ ਨੇ ਉਹ ਬੇਨਤੀ ਪ੍ਰਵਾਨ ਕਰਦਿਆਂ ਹੋਏ ਸੰਖਚੂੜ ਦਾ ਰੂਪ ਧਾਰਿਆ ਉਹਦੀ ਘਰਵਾਲੀ ਦਾ ਜਾ ਕੇ ਸਤ ਭੰਗ ਕੀਤਾ ਤੇ ਜਦੋਂ ਉਸ ਇਸਤਰੀ ਨੂੰ ਪਤਾ ਲੱਗਾ ਉਸਨੇ ਆਖਿਆ ਜਾ ਕੇ ਪੱਥਰ ਬਾਣ। ਉਸ ਦਿਨ ਤੋਂ ਭਗਵਾਨ ਦੀ ਪੱਥਰ ਦੀ ਪੂਜਾ ਹਿੰਦੂ ਲੋਕਾਂ ਚ ਚੱਲੇ। ਆਖਿਆ ਜਾ ਕੇ ਪੱਥਰ ਬਾਣ ਤੇ ਜਵਾਬ ਦਿੱਤਾ ਵੀ ਮੈਂ ਪੱਥਰ ਬਣਾਂਗਾ ਤੇ ਤੂੰ ਵੀ ਇੱਕ ਤੁਲਸੀ ਦਾ ਬੂਟਾ ਬਣੇਗੀ। ਮੇਰੀ ਪੂਜਾ ਕਰਨ ਤੋਂ ਪਹਿਲਾਂ ਤੇਰੇ ਪੱਤੇ ਚਾਹੀਦੇ ਨੇ ਔਰ ਤੇਰੀ ਲੱਕੜੀ ਇਸਤੇਮਾਲ ਹੋਵੇਗੀ ਮੇਰੇ ਪੂਜਨ ਕਰਨ ਵਾਲਿਆਂ ਵਾਸਤੇ ਤੁਲਸੀ ਦਾ। ਤੇ ਉਸ ਸਾਲ ਗ੍ਰਾਮ ਦੇ ਵਿਆਹ ਦਾ ਦਿਨ ਵੀ ਦੀਵਾਲੀ ਵਾਲੀ ਰਾਤ ਨੂੰ ਗਿਣਿਆ ਜਾਂਦਾ ਹੈ। ਉਥੋਂ ਦੇ ਲੋਕ ਲੱਕੜੀ ਜਿਹੜੀ ਹੁੰਦੀ ਹੈ ਤੁਲਸੀ ਦਾ ਬੂਟਾ ਬਹੁਤ ਵੱਡਾ ਨਹੀਂ ਹੁੰਦਾ ਉਹਦੀ ਲੱਕੜੀ ਦੀਆਂ ਕੰਠੀਆਂ ਬਣਾ ਕੇ ਮਾਲਾ ਗਲ ਚ ਪਾਉਂਦੇ ਨੇ ਔਰ ਤੁਲਸੀ ਦਾ ਪੂਜਨ ਕੀਤਾ ਜਾਂਦਾ ਭਗਵਾਨ ਠਾਕੁਰ ਦੀ ਪੂਜਾ ਕਰਨ ਵਾਸਤੇ। ਲੇਕਿਨ ਇੱਕ ਵਿਦਵਾਨ ਨੇ ਗੱਲ ਬੜੀ ਕਹੀ। ਉਸਨੇ ਆਖਿਆ ਐ ਬੁੱਤੋ ਸ਼ਾਬਾਸ਼ ਤਰੱਕੀ ਇਸਕੋ ਕਹਤੇ ਹੈ ਜਬ ਤਰਾਸ਼ਾ ਨਾ ਥਾ ਤੋ ਪੱਥਰ ਥੇ ਜਬ ਤਰਾਸ਼ਾ ਤੋ ਖੁਦਾ ਬਣ ਗਏ। ਛੜਕ ਤੋਂ ਪੱਥਰ ਦਾ ਵੱਟਾ ਚੁੱਕਿਆ ਉਹਦੀ ਛਾਤੀ ਤੇ ਰੱਖਿਆ ਪੈਰ ਤੇ ਉਹਨੂੰ ਥੌੜੀ ਮਾਰ ਮਾਰ ਕੇ ਛੈਣੀਆਂ ਨਾਲ ਥੌੜੀਆਂ ਨਾਲ ਉਹਦਾ ਮੂੰਹ ਜਿਹਾ ਮਾੜਾ ਮੋਟਾ ਬਣਾ ਕੇ ਉਹਨੂੰ ਤੇਲ ਵਿਚ ਗਰੁੱਚ ਕੀਤਾ ਤੇ ਭਗਵਾਨ ਮੰਦਰ ਚ ਜਾ ਰੱਖਿਆ। ਭਗਵਾਨ ਦਾ ਪੂਜਨ ਹੈ। ਕਹਿੰਦੇ ਬੁੱਤੋ ਜਿੰਨੀ ਤੁਸੀਂ ਪੱਥਰ ਨੇ ਤਰੱਕੀ ਕੀਤੀ ਹੈ ਸੰਸਾਰ ਦੇ ਅੰਦਰ ਇੰਨੀ ਹੋਰ ਕਿਸੇ ਨੇ ਕੋਈ ਤਰੱਕੀ ਨਹੀਂ ਕੀਤੀ। ਲੇਕਿਨ ਮੇਰੇ ਸਤਿਗੁਰਾਂ ਨੇ ਐਸੀ ਵੀ ਆਗਿਆ ਕੀਤੀ ਵੀ ਭਗਤ ਰਸਨਾ ਦੁਆਰਾ ਆਖਿਆ ਇੱਕ ਹੈ ਪਾਥਰ ਕੀਜੈ ਪਾਓ ਦੂਜੇ ਪਾਥਰ ਧਰੀਏ ਪਾਓ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿਤ ਨਾਮ ਦਿਓ ਹਮ ਹਰ ਕੀ ਸੇਵਾ। ਮਾਲਣ ਫੁੱਲ ਤੋੜ ਰਹੀ ਹੈ ਫੁੱਲ ਹੈ। ਭਗਤ ਕਬੀਰ ਸਾਹਿਬ ਜੀ ਕੋਲ ਦੀ ਲੰਘ ਰਹੇ ਨੇ, ਪੁੱਛਿਆ ਮਾਲਣੇ ਇਹ ਕਿਉਂ ਤੋੜੀ ਜਾ ਰਹੀ ਹੈ, ਬੜੇ ਸੁੰਦਰ ਫੁੱਲ ਲੱਗੇ ਹੋਏ ਨੇ। ਜਵਾਬ ਦਿੱਤਾ ਇਹ ਮੈਂ ਭਗਵਾਨ ਦੀ ਮੂਰਤੀ ਦੇ ਉੱਪਰ ਫੁੱਲ ਭੇਟ ਕਰਨੇ ਨੇ। ਆਖਿਆ ਨਿਰਜਿੰਦ ਮੂਰਤੀ ਦੇ ਉੱਪਰ ਇਹ ਫੁੱਲਾਂ ਨੂੰ ਤੋੜ ਕੇ ਲਿਜਾ ਰਹੀ ਹੈ, ਔਰ ਜਿਸ ਦਾ ਭਗਵਾਨ ਜਿਸ ਦੀ ਪੂਜਨ ਕਰਨ ਵਾਸਤੇ ਜਾ ਰਹੀ ਹੈ ਉਸ ਦੇ ਪ੍ਰਥਾਏ ਭਗਤ ਕਬੀਰ ਸਾਹਿਬ ਜੀ ਦਾ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰ ਜੀਓ। ਭੂਲੀ ਮਾਲਣੀ ਹੈ ਇਹ ਸਤਿਗੁਰ ਜਾਗਤਾ ਹੈ ਦਿਓ, ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਓ। ਪਾਖਾਨ ਗੱਢ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਬ੍ਰਹਮਾ ਜਿਸ ਦੇ ਪੱਤਰੇ ਬਣ ਰਿਹਾ, ਵਿਸ਼ਨੂੰ ਜਿਸ ਦੀਆਂ ਡਾਲੀਆਂ ਬਣ ਰਿਹਾ, ਸ਼ਿਵ ਜੀ ਜਿਸ ਦੇ ਫੁੱਲ ਬਣ ਰਿਹਾ, ਉਹਨੂੰ ਤੋੜ ਤੋੜ ਕੇ ਨਿਰਜਿੰਦ ਮੂਰਤੀ ਉੱਪਰ ਚੜਾ ਰਹੀ ਹੈ। ਲੇਕਿਨ ਰਹੋ ਵਿਚਾਰ, ਮੈਂ ਬੇਨਤੀ ਜਿਹੜੀ ਕਰ ਰਿਹਾ ਸਾਂ, ਔਰ ਤੁਲਸੀ ਦਾ ਤੇ ਸਾਲ ਗ੍ਰਾਮ ਦਾ ਵਿਆਹ ਵੀ ਦੀਵਾਲੀ ਵਾਲੀ ਰਾਤ ਗਿਣਿਆ ਗਿਆ ਹੈ। ਤਮਾਮ ਹਿੰਦੂਆਂ ਲੋਕਾਂ ਦਾ ਉੱਥੇ ਇਕੱਠ ਹੈ ਤੇ ਧੰਨ ਗੁਰੂ ਨਾਨਕ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਵਾਲੀ ਦੀ ਰਾਤ ਅਯੁੱਧਿਆਪੁਰੀ ਜਾ ਪਹੁੰਚੇ। ਉਥੋਂ ਦੇ ਲੋਕਾਂ ਨੂੰ ਭਾਓ ਭਗਤੀ ਦਾ ਉਪਦੇਸ਼ ਦੇਣਾ। ਆਖਿਆ ਕੇਵਲ ਭਗਵਾਨ ਕਿਸੇ ਪੱਥਰ ਦੇ ਵੱਟੇ ਵਿਚ ਨਹੀਂ ਬੈਠਾ ਹੋਇਆ, ਉਹ ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ ਤੇ ਉਸ ਨਿਰੰਕਾਰ ਦਾ ਪੂਜਨ ਕਰਨਾ ਚਾਹੀਦਾ ਹੈ। ਵਿਸ਼ਿਸ਼ਟ ਮੁਨੀ ਦਾ ਆਸ਼ਰਮ ਬਣਿਆ ਹੋਇਆ ਹੈ, ਵਿਸ਼ਿਸ਼ਟ ਮੁਨੀ ਰਾਮ ਜੀ ਦੇ ਗੁਰੂ ਸਨ, ਉਹਨਾਂ ਦੇ ਵਿਸ਼ਿਸ਼ਟ ਮੁਨੀ ਦੇ ਆਸ਼ਰਮ ਵਾਲੇ ਥਾਂ ਤੇ ਧੰਨ ਗੁਰੂ ਨਾਨਕ ਨਿਰੰਕਾਰੀ ਸਰਜੂ ਨਦੀ ਦੇ ਕੰਢੇ ਉੱਪਰ ਬੈਠੇ ਹੋਏ ਉਪਦੇਸ਼ ਦੇ ਕੇ ਉੱਥੇ ਲੋਕਾਂ ਨੂੰ ਨਿਹਾਲ ਕੀਤਾ ਗੁਰੂ ਨਾਨਕ ਨਿਰੰਕਾਰੀ ਨੇ। ਉਥੋਂ ਗਰੀਬ ਨਿਵਾਜ ਦੀਵਾਲੀ ਉੱਥੇ ਵੇਖ ਕੇ ਲੋਕਾਂ ਨੂੰ ਉਪਦੇਸ਼ ਦੇਣ ਤੋਂ ਬਾਅਦ, ਦੀਵਾਲੀ ਤੋਂ ਬਾਅਦ ਮਾਘ ਦੀ ਸੰਗਰਾਂਦ ਆਉਣ ਵਾਲੀ ਹੈ, ਮਾਘੀ ਦਾ ਮੇਲਾ ਹੈ, ਤਮਾਮ ਹਿੰਦੂ ਪ੍ਰਾਗਰਾਜ ਤੀਰਥ ਤੇ ਇਕੱਠਾ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ 85 ਮੀਲ ਦਾ ਫਾਸਲਾ ਹੈ, ਕੱਤਕ ਦੀ ਮੱਸਿਆ ਨੂੰ ਇੱਥੇ ਸੀ, 85 ਮੀਲ ਦਾ ਪੈਂਡਾ ਤੈਅ ਕਰਦੇ ਕੁਝ ਦਿਨਾਂ ਵਿੱਚ ਹਜ਼ੂਰ ਤੁਰਦੇ ਨੇ, ਨਾਲ ਨਾਲ ਕੀਰਤਨ ਭਗਤੀ ਸੰਗਤਾਂ ਨੂੰ ਉਪਦੇਸ਼ ਰਸਤੇ ਜੀਵਾਂ ਦਾ ਭਲਾ ਕਰਦੇ ਜਾ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਮਾਘ ਦੀ ਸੰਗਰਾਂਦ ਤੋਂ ਪਹਿਲਾਂ ਉਸ ਅਸਥਾਨ ਤੇ ਜਿਹੜਾ ਹਿੰਦੂਆਂ ਦਾ ਪ੍ਰਾਗਰਾਜ ਤੀਰਥ ਹੈ। ਬ੍ਰਹਮਾ ਦੇ 4 ਵੇਦ ਚੋਰੀ ਹੋ ਗਏ ਸੀ, ਭਗਵਾਨ ਵਿਸ਼ਨੂੰ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਵੇਦ ਚੋਰੀ ਹੋ ਗਏ ਨੇ, ਕਿਰਪਾ ਕਰਕੇ ਲੱਭ ਕੇ ਦਿਓ। ਕਹਿੰਦੇ ਉਹਨਾਂ ਨੇ ਮੱਛ ਦਾ ਅਵਤਾਰ ਧਾਰ ਕੇ ਸਮੁੰਦਰ ਦੀ ਤਹਿ ਵਿੱਚੋਂ ਸੰਖਾਸਰ ਨਾਮੇ ਦੈਂਤ ਜਿਹਨੇ ਚੋਰੀ ਕੀਤੇ ਸੀ ਉਹਨੂੰ ਮਾਰਿਆ ਤੇ ਬ੍ਰਹਮਾ ਨੂੰ ਲਿਆ ਕੇ ਵੇਦ ਦਿੱਤੇ। ਸੰਖਾਸੁਰ ਮਾਰੇ ਵੇਦ ਉਧਾਰੇ, ਦਸਮ ਪਾਤਸ਼ਾਹ ਦੇ ਬਚਨ ਨੇ। ਇਸ ਖੁਸ਼ੀ ਵਿੱਚ ਬ੍ਰਹਮਾ ਨੇ ਉੱਥੇ 10 ਅਸ਼ਵਮੇਧ ਜੱਗ ਕੀਤੇ, ਔਰ ਜੱਗ ਦੇ ਉੱਪਰ ਹੋਰ ਜੱਗ, ਪਰ ਜੱਗ, ਜੱਗ ਦੇ ਉੱਪਰ ਹੋਰ ਜੱਗ। ਉਸ ਅਸਥਾਨ ਦਾ ਨਾਮ ਹੀ ਪ੍ਰਾਗਰਾਜ ਪਰ ਜੱਗ ਤੋਂ ਪ੍ਰਾਗਰਾਜ ਪ੍ਰਸਿੱਧ ਹੋਇਆ। ਮੁਗਲੀਆ ਹਕੂਮਤ ਨੇ ਉਹਦਾ ਨਾਮ ਪ੍ਰਾਗਰਾਜ ਦੀ ਥਾਂ ਤੇ ਅਲਾਹਾਬਾਦ ਰੱਖ ਦਿੱਤਾ ਤੇ ਅੱਜ ਅਲਾਹਾਬਾਦ ਪ੍ਰਸਿੱਧ ਹੈ। 3 ਨਦੀਆਂ ਦਾ ਉੱਥੇ ਸੰਗਮ ਹੁੰਦਾ, ਗੰਗਾ ਤੇ ਜਮਨਾ ਦਾ, ਸਰਸਤੀ ਦਾ ਉੱਥੇ ਗੁਪਤ ਸੰਗਮ ਮੰਨਿਆ ਹੋਇਆ ਹੈ। ਤਰਵੇਣੀ ਰਾਜ ਤੀਰਥ ਦੇ ਉੱਪਰ ਹੋ ਰਿਹਾ ਮਹਾਨ ਮੇਲਾ, ਮਾਘ ਦੀ ਸੰਗਰਾਂਦ ਵਾਲੇ ਦਿਨ ਤਮਾਮ ਹਿੰਦੂ ਇਸ਼ਨਾਨ ਕਰਕੇ ਮਹਾਤਮ ਸਮਝਦਾ ਤੇ ਧੰਨ ਗੁਰੂ ਨਾਨਕ ਨਿਰੰਕਾਰੀ ਉਪਦੇਸ਼ ਦੇਣ ਵਾਸਤੇ ਉੱਥੇ ਜਾ ਪਹੁੰਚਦੇ ਨੇ, ਔਰ ਉੱਥੋਂ ਦੇ ਲੋਕਾਂ ਨੂੰ ਮੇਰੇ ਪਾਤਸ਼ਾਹ ਨੇ ਉਪਦੇਸ਼ ਦੇ ਕੇ ਭਾਓ ਭਗਤੀ ਦੀ ਪ੍ਰੇਰਨਾ ਦਿੱਤੇ, ਔਰ ਆਖਿਆ ਵਾਹਿਗੁਰੂ ਪਰਮੇਸ਼ਰ ਉਹਦੀ ਸਾਰੀ ਰਚਨਾ ਪੈਦਾ ਕੀਤੀ ਹੋਈ ਹੈ ਤੇ ਉਸ ਨਿਰੰਕਾਰ ਨੂੰ ਹਿਰਦੇ ਚ ਵਸਾਉਣਾ, ਉਹਦਾ ਨਾਮ ਜਪਣਾ ਹੀ ਤੀਰਥ ਦਾ ਇਸ਼ਨਾਨ ਹੈ। ਔਰ ਗਰੀਬ ਨਿਵਾਜ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ, ਤੀਰਥ ਦਾ ਸੁਰਬ ਸਦਾ ਦਸਾਰਾ, ਹਉ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣੈ। ਹਜ਼ੂਰ ਨੇ ਉਥੋਂ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਚੋਜੀ ਪ੍ਰੀਤਮ ਨੇ। ਉਥੋਂ ਗਰੀਬ ਨਿਵਾਜ ਅੱਗੇ ਚੱਲ ਪਏ ਨੇ, ਤੇ ਆਪ ਜੀ ਨੂੰ ਯਾਦ ਹੋਵੇ ਮਾਘ ਦੀ ਸੰਗਰਾਂਦ ਤੋਂ ਬਾਅਦ ਇੱਕ ਹੋਰ ਹਿੰਦੂਆਂ ਦਾ ਮੇਲਾ ਲੱਗਦਾ ਹੈ ਜਿਸ ਨੂੰ ਕਹਿੰਦੇ ਨੇ ਸ਼ਿਵਰਾਤਰੀ ਦਾ ਤਿਉਹਾਰ ਹੈ ਤੇ ਸ਼ਿਵਰਾਤਰੀ ਸ਼ਿਵ ਜੀ ਦੀ ਬੜੀ ਸੁਹਾਵਣੀ ਰਾਤ ਗਿਣੀ ਜਾਂਦੀ ਹੈ ਦੁਰਗਾ ਦੀ ਪੂਜਾ ਦੀ ਰਾਤ ਵੀ ਗਿਣੀ ਜਾਂਦੀ ਹੈ ਉਸ ਸਮੇਂ ਸ਼ਿਵਰਾਤਰੀ ਦਾ ਮੇਲਾ ਲੱਗਦਾ ਕਾਂਸ਼ੀਪੁਰੀ ਬਨਾਰਸ ਤੇ 65 ਮੀਲ ਅਯੁੱਧਿਆ ਤੋਂ ਬਨਾਰਸ ਹੈ ਤੇ ਫੱਗਣ ਵਧੀ 14 ਨੂੰ ਹਰ ਸਾਲ ਹੀ ਸ਼ਿਵਰਾਤਰੀ ਆਉਂਦੀ ਹੈ ਸ਼ਿਵਰਾਤਰੀ ਫੱਗਣ ਵਧੀ 14 ਨੂੰ ਹਰ ਸਾਲ ਆਉਂਦੀ ਹੈ ਧੰਨ ਗੁਰੂ ਨਾਨਕ ਸਾਹਿਬ 85 ਮੀਲ ਦਾ ਪੈਂਡਾ ਤੈਅ ਕਰਦੇ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਫੱਗਣ ਵਧੀ 14 ਤੋਂ ਸ਼ਿਵਰਾਤਰੀ ਦੇ ਮੇਲੇ ਤੋਂ ਪਹਿਲਾਂ ਕਾਂਸ਼ੀਪੁਰੀ ਜਾ ਪਹੁੰਚਦੇ ਨੇ ਉਹ ਬਨਾਰਸ ਦੀ ਨਗਰੀ ਹੈ ਭੋਲਾਨਾਥ ਸ਼ਿਵ ਜੀ ਦੀ ਕਹਿੰਦੇ ਵਸਾਈ ਹੋਈ ਹੈ ਉਹਦੇ ਮਨ ਚ ਖਿਆਲ ਆਇਆ ਵੀ ਸਾਡੇ ਨਾਂਗੇ ਸਾਧੂ ਲੋਟਿਆਂ ਵਾਲੇ ਸੋਟਿਆਂ ਵਾਲੇ ਲੰਗੋਟਿਆਂ ਵਾਲੇ ਜੜਾਵਾਂ ਵਾਲੇ ਖੜਾਵਾਂ ਵਾਲੇ ਸਿਰ ਚ ਸੁਆਹ ਪਾਉਣ ਵਾਲੇ ਹੱਥ ਚ ਚਿੱਪੀਆਂ ਫੜਨ ਵਾਲੇ ਇਹਨਾਂ ਦਾ ਗ੍ਰਿਸਤੀਆਂ ਨਾਲ ਕੋਈ ਤਾਲਮੇਲ ਨਹੀਂ ਇਹਨਾਂ ਦੇ ਰਹਿਣ ਵਾਲੀ ਵੀ ਜਗ੍ਹਾ ਕੋ ਵੱਖਰੀ ਹੋਣੀ ਚਾਹੀਦੀ ਹੈ ਉਹਨਾਂ ਨੇ ਵੱਖਰਾ ਇੱਕ ਥਾਂ ਇਲਾਕਾ ਨਿਯਤ ਕੀਤਾ ਨਗਰੀ ਵਸਾਈ ਤੇ ਉਹਦਾ ਨਗਰੀ ਦਾ ਨਾਮ ਰੱਖ ਦਿੱਤਾ ਬਨਾਰਸ ਹੈ ਵੀ ਬਨਾਰਸ ਦੀ ਧਰਤੀ ਹੈ ਇੱਥੇ ਸਾਧੂ ਮਹਾਤਮਾ ਰਹਿਣਗੇ ਜਿੱਥੇ ਮਰਜ਼ੀ ਧੋਤੀਆਂ ਸੁੱਕਣੇ ਪਾਉਣ ਲੰਗੋਟੇ ਸੁੱਕਣੇ ਪਾਉਣ ਚਿੱਪੀਆਂ ਰੱਖਣ ਲੋਟੇ ਰੱਖਣ ਇਹ ਨਾ ਸੰਤਾਂ ਦੀ ਨਗਰੀ ਹੋਵੇਗੀ ਸ਼ਿਵ ਜੀ ਨੇ ਸਾਰਾ ਯਤਨ ਕਰਕੇ ਭੋਲਾਨਾਥ ਨੇ ਨਗਰੀ ਵਸਾਈ ਸੰਤਾਂ ਦੀ ਉਥੋਂ ਦੇ ਰਹਿਣ ਵਾਲੇ ਭਗਤ ਭਗਤ ਕਬੀਰ ਸਾਹਿਬ ਵਰਗੇ ਭਗਤ ਰਵਿਦਾਸ ਵਰਗਿਆਂ ਨੇ ਸਾਡੇ ਲੋਕਾਂ ਨੂੰ ਸਾਵਧਾਨ ਕਰਦੇ ਬਚਨ ਕਹਿ ਕਦੇ ਸ਼ਿਵਾਂ ਨੇ ਨਗਰੀ ਵਸਾਈ ਸੀ ਸੰਤਾਂ ਦੀ ਭਗਤਾਂ ਦੀ ਅੱਜ ਇੱਥੇ ਸੰਤ ਭਾਲਿਆਂ ਲੱਭਦਾ ਨਹੀਂ ਜੇ ਤੁਹਾਨੂੰ ਆਉਣ ਦਾ ਸਬੱਬ ਬਣੇ ਤੇ ਆਪਣੀ ਜੇਬ ਦਾ ਖਿਆਲ ਰੱਖਣਾ ਅੱਜ ਇੱਥੇ ਠੱਗਾਂ ਦੀ ਗਿਣਤੀ ਵਧੀਕ ਹੈ ਸੰਤ ਲੱਭਦਾ ਹੀ ਕੋਈ ਨਹੀਂ ਸਾਰਾ ਬਨਾਰਸ ਠੱਗਾਂ ਦੀ ਦੁਨੀਆਂ ਅੱਜ ਉੱਥੇ ਹਰਲ ਹਰਲ ਕਰਦੀ ਫਿਰਦੀ ਹੈ ਔਰ ਤੁਹਾਨੂੰ ਲੁੱਟਦੇ ਨੇ ਐਸਾ ਜੇਬ ਕੱਢਦੇ ਨੇ ਪਤਾ ਹੀ ਨਹੀਂ ਲੱਗਣ ਦਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਿਆਂ ਵੀਰਾਂ ਨੇ ਜ਼ਰੂਰ ਇਹ ਬਚਨ ਪੜਿਆ ਹੋਵੇਗਾ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਨ ਤਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਾਗ ਓਏ ਹਰ ਕੇ ਸੰਤ ਨਾ ਆਖੀਆ ਹੈ ਬਾਨਾਰਸ ਕੇ ਠੱਗ ਅੱਜ ਉਥੋਂ ਦਾ ਸੰਤ ਮਸ਼ਹੂਰ ਨਹੀਂ ਅੱਜ ਬਨਾਰਸ ਦਾ ਠੱਗ ਮਸ਼ਹੂਰ ਹੋ ਕੇ ਰਹਿ ਗਿਆ ਧੰਨ ਗੁਰੂ ਨਾਨਕ ਨਿਰੰਕਾਰੀ ਗਰੀਬ ਨਿਵਾਸ ਜਿਸ ਅਸਥਾਨ ਤੇ ਬੈਠੇ ਲਕਸ਼ਾ ਰੋਡ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਨਾਨਕ ਸਾਹਿਬ ਦੇ ਚਰਨ ਪਾਉਣ ਦੀ ਯਾਦਗਾਰ ਵਜੋਂ ਬਣਿਆ ਹੋਇਆ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਸ ਉਸ ਅਸਥਾਨ ਤੇ ਜਾ ਕੇ ਬੈਠੇ ਨਾਨੂ ਪੰਡਿਤ ਵਰਗਿਆਂ ਨੇ ਭਵਿੱਖਤ ਵਾਗ ਪੜ੍ਹੇ ਸੀ ਕਿ ਗੁਰੂ ਨਾਨਕ ਨਿਰੰਕਾਰੀ ਬੇਦੀ ਕੁਲ ਦੇ ਅੰਦਰ ਕਲਯੁਗ ਦੇ ਸਮੇਂ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਅਕਾਲ ਪੁਰਖ ਆਪ ਨਾਨਕ ਨਾਮ ਰਖਵਾ ਕੇ ਸਰੂਪ ਧਾਰ ਕੇ ਸੰਸਾਰ ਤੇ ਆਵੇਗਾ ਸਤਿਗੁਰਾਂ ਦਾ ਆਉਣਾ ਸੁਣ ਕੇ ਨਾਨੂ ਪੰਡਿਤ ਪੰਡਿਤ ਗੋਪਾਲ ਦੱਤ ਵਰਗੇ ਹਜੂੜ ਦੇ ਕੋਲ ਆਣ ਪਹੁੰਚੇ ਵਿਦਿਆ ਦਾ ਗੜ੍ਹ ਹੈ ਔਰ ਉਥੋਂ ਦੇ ਪੰਡਿਤ ਆਪਣੇ ਆਪ ਨੂੰ ਬੜੇ ਵਿਦਵਾਨ ਸਮਝਦੇ ਨੇ ਵਿਦਿਆ ਦਾ ਕੇਂਦਰ ਜਾਣਿਆ ਜਾਂਦਾ ਹੈ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਕਿਹਾ ਵੀ ਸ੍ਰੀ ਨਾਨਕ ਜੀ ਸਾਡੇ ਨਾਲ ਚਰਚਾ ਕਰਨ ਸਤਿਗੁਰੂ ਕਹਿਣਗੇ ਬੈਠ ਜਾਓ ਭਾਈ ਕਰਦੇ ਹੈ ਨਹੀਂ ਮਹਾਰਾਜ ਸਾਡੇ ਨਾਲ ਕਿਰਪਾ ਕਰੋ ਤੇ ਚਰਚਾ ਕਰਨ ਹਜੂਰ ਮੌਜ ਦੇ ਮਾਲਕ ਨੇ ਸੱਜੇ ਖੱਬੇ ਵੇਖਿਆ ਤੇ ਲਾਗੇ ਇੱਕ ਤਾਜ਼ਾ ਕੁੱਤਾ ਮਰਿਆ ਪਿਆ ਸੀ ਸਤਿਗੁਰੂ ਕਹਿਣਗੇ ਉੱਠ ਭਾਈ ਤੇਰੇ ਜਾਤ ਭਾਈ ਆਏ ਨੇ ਉੱਠ ਕੇ ਤੇ ਇਹਨਾਂ ਨਾਲ ਚਰਚਾ ਕਰ ਉਹ ਗੋਪਾਲ ਦੱਤ ਪੰਡਿਤ ਬੜਾ ਹੈਰਾਨ ਹੋਇਆ ਮਹਾਰਾਜ ਤੁਸੀਂ ਯਥਾਰਥ ਬਗਤੇ ਹੋ ਤੁਹਾਨੂੰ ਇਹ ਕਹਿਣਾ ਸੋਭਾ ਨਹੀਂ ਦਿੰਦਾ ਕਿੱਥੇ ਅਸੀਂ ਉੱਚੀ ਜਾਤੀ ਦੇ ਬ੍ਰਾਹਮਣ ਕਿੱਥੇ ਨੀਚ ਕੁੱਤਾ ਤੇ ਤੁਸੀਂ ਕਹਿੰਦੇ ਹੋ ਤੇਰੀ ਜਾਤ ਭਾਈ ਆਏ ਨੇ ਤੁਹਾਨੂੰ ਕਹਿਣਾ ਨਹੀਂ ਬਣਦਾ ਸਤਿਗੁਰੂ ਕਹਿਣਗੇ ਆਪ ਹੀ ਦੱਸੇਗਾ ਦੱਸ ਭਾਈ ਤੂੰ ਕੌਣ ਹੈ ਉਹ ਕੁੱਤਾ ਦਿਵ ਰੂਪ ਧਾਰ ਕੇ ਖੜਾ ਹੋਇਆ ਉਸਨੇ ਆਖਿਆ ਓਏ ਗੋਪਾਲ ਦੱਤ ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ ਬਿਸ਼ਨ ਦੱਤ ਹੈ ਆਖਿਆ ਫਿਰ ਤੂੰ ਕੁੱਤੇ ਦੀ ਜੂਨ ਚ ਕਿਵੇਂ ਪੈ ਗਏ ਉਸਨੇ ਆਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪੁੱਛ ਤੈਨੂੰ ਸਾਰਾ ਬਿਰਤਾਂਤ ਦੱਸਣਗੇ ਤੇ ਮੇਰੇ ਭਲੇ ਵਾਸਤੇ ਵੀ ਬੇਨਤੀ ਕਰ ਕਿ ਗੁਰੂ ਨਾਨਕ ਦੇ ਚਰਨ ਫੜ ਗੋਪਾਲ ਦੱਤ ਦੇ ਹੱਥ ਜੁੜ ਗਏ ਸਤਿਗੁਰੂ ਮੇਰਾ ਦਾਦਾ ਕੁੱਤੇ ਦੀ ਜੂਨ ਚ ਕਿਵੇਂ ਪੈ ਗਿਆ ਹਜੂਰ ਕਹਿਣਗੇ ਜਿਹੜੀ ਬਿਮਾਰੀ ਤੈਨੂੰ ਸੀ ਨਾ ਹੰਕਾਰ ਜਿਹੜੇ ਤੈਨੂੰ ਹੈ ਇਹ ਤੇਰੇ ਦਾਦੇ ਨੂੰ ਵੀ ਇਹੀ ਬਿਮਾਰੀ ਸੀ ਵੀ ਮੇਰੇ ਵਰਗਾ ਦੁਨੀਆਂ 'ਚ ਵਿਦਵਾਨ ਕੋਈ ਨਹੀਂ। ਦੋ ਊਠ ਪੁਸਤਕਾਂ ਦੇ ਲੱਦੀ ਫਿਰਦਾ ਹੁੰਦਾ ਸੀ, ਦੋ ਊਠ ਹੈ ਤੇ ਜਿਹੜਾ ਮੈਨੂੰ ਸਭਾ 'ਚ ਜਿੱਤ ਲਵੇ ਉਹ ਸਾਰੇ ਮੇਰੇ ਗ੍ਰੰਥ ਖੋ ਲਵੇ ਤੇ ਜਿਹਨੂੰ ਮੈਂ ਜਿੱਤ ਲਵਾਂ ਉਹਦੇ ਸਾਰੇ ਗ੍ਰੰਥ ਮੈਂ ਖੋ ਲੈਣੇ। ਇਹਨਾਂ ਆਪਣੀ ਵਿਦਵਤਾ ਦਾ ਮਾਣ ਸੀ। ਕਾਂਸ਼ੀਪੁਰ 'ਚ ਭਗਵੇ ਲਿਬਾਸ ਵਾਲੇ ਸਾਧੂ ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਖ ਹੈ, ਇੱਕ ਵਾਰ ਆਏ ਤੇ ਇਹ ਉਹਨਾਂ ਦੇ ਕੋਲ ਜਾ ਕੇ ਕਿਹਾ, ਮਹਾਰਾਜ ਕਹਿਣਗੇ ਸੰਤ ਜੀ ਮੇਰੇ ਨਾਲ ਚਰਚਾ ਕਰੋ। ਉਹ ਕਹਿਣਗੇ ਭਾਈ ਅਸੀਂ ਕੋਈ ਗ੍ਰੰਥ ਨਹੀਂ ਪੜ੍ਹੇ ਹੋਏ, ਕੋਈ ਵਿਦਿਆ ਨਹੀਂ ਪੜ੍ਹੇ ਹੋਏ, ਕੇਵਲ ਰੱਬ ਰੱਬ ਕਰਨ ਵਾਲੇ ਸਾਧੂ ਹਨ। ਕਹਿੰਦਾ ਉਹ ਮਹਾਤਮਾ ਉੱਥੋਂ ਉੱਠ ਕੇ ਥੋੜਾ ਜਿਹਾ ਪਰੇ ਜਾ ਬੈਠੇ, ਉੱਥੇ ਮਗਰ ਫਿਰ ਪਹੁੰਚ ਗਏ। ਸੰਤ ਜੀ ਤੁਹਾਨੂੰ ਇੱਕ ਵਾਰ ਆਖਿਆ ਮੇਰੇ ਨਾਲ ਚਰਚਾ ਕਰੋ। ਉਹ ਕਹਿੰਦੇ ਭਾਈ ਅਸੀਂ ਦੱਸਿਆ ਵੀ ਅਸੀਂ ਰੱਬ ਰੱਬ ਕਰਨ ਵਾਲੇ ਸਿਮਰਨ ਕਰਨ ਵਾਲੇ ਸਾਧੂ ਹੈ, ਸਾਡੇ ਕੋਲ ਗ੍ਰੰਥਾਂ ਦੀ ਵਿਦਿਆ ਨਹੀਂ, ਅਸੀਂ ਚਰਚਾ ਨਹੀਂ ਕਰ ਸਕਦੇ। ਉਹ ਉੱਥੋਂ ਉੱਠੇ ਤੇ ਮਹਾਤਮਾ ਤੀਜੇ ਥਾਂ ਤੇ ਪਰੇ ਜਾ ਬੈਠੇ। ਇਹ ਤੀਸਰੀ ਵਾਰ ਵੀ ਉੱਥੇ ਜਾ ਪਹੁੰਚਿਆ ਵੀ ਸੰਤ ਜੀ ਤੁਹਾਨੂੰ ਆਖਿਆ ਮੇਰੇ ਨਾਲ ਚਰਚਾ ਕਰੋ। ਉਹ ਕਹਿਣਗੇ ਭਾਈ ਤੈਨੂੰ ਅੱਗੇ ਵੀ ਦੱਸਿਆ ਵੀ ਅਸੀਂ ਗ੍ਰੰਥ ਨਹੀਂ ਪੜ੍ਹੇ ਹੋਏ, ਚਰਚਾ ਨਹੀਂ ਕਰ ਸਕਦੇ। ਕਹਿਣ ਲੱਗਾ ਫਿਰ ਭਗਵੇ ਲਿਬਾਸ ਨੂੰ ਲਾਜ ਲਾਈ ਕਰੇ, ਨਿਆਣੇ ਪਾਲਣੇ ਚਾਹੀਦੇ ਸੀ, ਪਰਿਵਾਰ ਛੱਡ ਕੇ ਤੇ ਇੱਥੇ ਆ ਗਏ ਹੋ ਔਰ ਭਗਵਾ ਲਿਬਾਸ ਪਹਿਨ ਛੱਡਿਆ, ਕਿਵੇਂ ਲਾਜ ਲਾਈ ਹੋਈ ਹੈ ਭਗਵੇ ਲਿਬਾਸ ਨੂੰ। ਮਹਾਤਮਾ ਦੇ ਮਨ 'ਚ ਥੋੜਾ ਗੁੱਸਾ ਆਇਆ। ਉਹ ਕਹਿੰਦੇ ਤੈਨੂੰ ਇੱਕ ਵਾਰ ਆਖਿਆ, ਦੋ ਵਾਰ ਆਖਿਆ, ਕਿਉਂ ਨਹੀਂ ਸਾਨੂੰ ਭਜਨ ਕਰਨ ਦਿੰਦਾ, ਕੁੱਤੇ ਵਾਂਗੂ ਟੋਂ ਟੋਂ ਸਾਡੇ ਮਗਰ ਲਾਈ ਹੋਈ ਹੈ। ਉਹਨਾਂ ਮਹਾਂਪੁਰਖਾਂ ਦੇ ਰਸਨਾ ਤੋਂ ਨਿਕਲੇ ਹੋਏ ਬਚਨ ਇਹ ਕੁੱਤੇ ਦੀ ਜੂਨ 'ਚ ਪਿਆ, ਕੁੱਤੇ ਦੇ ਬਣ ਕੇ ਇਹਨੂੰ ਜਨਮ ਤਾਰਨਾ ਪਿਆ। ਗੋਪਾਲ ਦੱਤ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਰਪਾ ਕਰੋ, ਇਹਦਾ ਵੀ ਹੁਣ ਕਲਿਆਣ ਕਰੋ, ਇਹਦੇ ਉੱਤੇ ਵੀ ਕਿਰਪਾ ਕਰੋ ਤੇ ਮੈਨੂੰ ਵੀ ਨਿਹਾਲ ਕਰੋ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਸ਼ਨ ਦੱਤ ਨੂੰ ਵੀ ਤਾਰਿਆ, ਉਹਦਾ ਪੋਤਰਾ ਗੋਪਾਲ ਦੱਤ ਹੈ। ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਨੇ ਉਹਨੂੰ ਵੀ ਉਪਦੇਸ਼ ਦਿੱਤਾ ਤੇ ਚਾਰ ਪੌੜੀਆਂ ਚਾਰ ਸਲੋਕ ਹੈ, ਸਹਿਜ ਕਿਰਤੀ ਭਾਸ਼ਾ ਹੈ, ਉਹ ਸੰਸਕ੍ਰਿਤ ਦੇ ਵਿਦਵਾਨ ਸਨ। ਮੈਂ ਰਾਤ ਵੀ ਬੇਨਤੀ ਕੀਤੀ ਜੇ ਫਾਰਸੀ ਪੜ੍ਹਨ ਵਾਲੇ ਕੋਲ ਗਏ ਤੇ ਉਹਨੂੰ ਫਾਰਸੀ ਚੋਂ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਉਹਦੀ ਭਾਸ਼ਾ 'ਚ ਕਿਹਾ ਵੀ ਯਕ ਅਰਜ ਗੁਪਤਮ ਫੇਸ ਤੋਂ ਦਰਗੋਸ ਕੁੰਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਹੁਣ ਸਤਿਗੁਰੂ ਸੰਸਕ੍ਰਿਤ ਦੇ ਵਿਦਵਾਨਾਂ ਕੋਲ ਗਏ ਨੇ ਤੇ ਸਹਿਜ ਕਿਰਤ ਇੱਕ ਸੰਸਕ੍ਰਿਤ ਹੁੰਦੀ, ਇੱਕ ਸਹਿਜ ਕਿਰਤੀ ਹੈ, ਪ੍ਰਾਰਥਕ ਭਾਸ਼ਾ, ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਉਹਦੇ ਮੂੰਹ ਚੋਂ ਕਹਿੰਦੇ ਨਿਕਲੀ ਇਹ ਭਾਸ਼ਾ ਹੈ। ਹਜ਼ੂਰ ਸਹਿਜ ਕਿਰਤੀ ਦੀ ਬਾਣੀ ਵਿੱਚ ਚਾਰ ਪੌੜੀਆਂ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਫਰਮਾਈਆਂ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਧੰ, ਮੁਖ ਝੂਠ ਭਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ ਦੋਏ ਧੋਤੀ ਬਸਤਰ ਕਪਾਟੰ। ਇਹ ਹਜ਼ੂਰ ਨੇ ਚਾਰ ਸਲੋਕ ਕਿਰਪਾ ਕਰਕੇ ਫਰਮਾ ਕੇ ਨਿਹਾਲ ਕੀਤਾ। ਇਹਦੇ ਹੀ ਪੋਤਰੇ ਸੀ ਹਰੀ ਲਾਲ ਕ੍ਰਿਸ਼ਨ ਲਾਲ, ਇੱਕ ਵਾਰ ਆਪਣੇ ਵਡੇਰੀਆਂ ਦਾ ਪੁਸਤਕਾਲਿਆ ਫੋੜ ਰਹੇ ਸੀ, ਮਨ ਬੜਾ ਉਪਰਾਮ ਹੋ ਗਿਆ, ਪੁਸਤਕਾਲਿਆ ਫੋੜ ਰਹੇ ਸੀ ਤੇ ਫੋਲਦਿਆਂ ਫੋਲਦਿਆਂ ਚਾਰ ਸ਼ਬਦ ਉਹਨਾਂ ਨੂੰ ਮਿਲੇ ਔਰ ਗੁਰੂ ਨਾਨਕ ਸਾਹਿਬ ਦਾ ਨਾਮ ਪੜ੍ਹਿਆ। ਔਰ ਜਿਵੇਂ ਜਿਵੇਂ ਪੜ੍ਹਦੇ ਨੇ ਮਨ ਨੂੰ ਬੜੀ ਸ਼ਾਂਤੀ ਟਿਕਾ ਆਨੰਦ ਪ੍ਰਾਪਤ ਹੁੰਦਾ ਹੈ। ਬਜ਼ੁਰਗਾਂ ਤੋਂ ਪਤਾ ਲੱਗਾ ਵੀ ਇੱਥੇ ਗੁਰੂ ਨਾਨਕ ਸਾਹਿਬ ਆਏ ਸਨ, ਤੁਹਾਡੇ ਦਾਦੇ ਗੋਪਾਲ ਦੱਤ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ, ਕਿੱਥੇ ਨੇ ਗੁਰੂ ਨਾਨਕ, ਅਸੀਂ ਗੁਰੂ ਨਾਨਕ ਦੇ ਚਰਨ ਪਰਸਣੇ ਨੇ। ਪਤਾ ਲੱਗਾ ਉਹ ਤਾਂ ਜੋਤੀ ਜੋਰ ਸਮਾ ਗਏ, ਸਤਿਗੁਰੂ ਪੰਜਵਾਂ ਸਰੂਪ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਦੀ ਧਰਤੀ ਤੇ ਨਿਹਾਲ ਕਰ ਰਹੇ ਨੇ ਜੀਵਾਂ ਨੂੰ। ਦੋਵੇਂ ਭਰਾ ਹਰੀ ਲਾਲ ਕ੍ਰਿਸ਼ਨ ਲਾਲ ਗੁਰੂ ਅਰਜਨ ਸਾਹਿਬ ਦੇ ਪਾਸ ਆਏ, ਆਰਾਮ ਸਰ ਵਾਲੇ ਪਵਿੱਤਰ ਅਸਥਾਨ ਤੇ ਬੈਠ ਕੇ ਗੁਰੂ ਅਰਜਨ ਸਾਹਿਬ 1659 ਦੇ ਅੰਤਲੇ ਦਿਨ ਸੀ, 60 ਦੀ ਸ਼ੁਰੂਆਤ ਹੋਣ ਵਾਲੀ ਸੀ ਜਦੋਂ ਭਾਈ ਗੁਰਦਾਸ ਨੂੰ ਲਿਖਾਰੀ ਲਾ ਕੇ ਸਤਿਗੁਰੂ ਨੇ ਬਾਣੀ ਲਿਖਾਉਣੀ ਆਰੰਭ ਕੀਤੀ ਸੀ। ਗਰੀਬ ਨਿਵਾਜ ਬਾਣੀ ਲਿਖਵਾ ਰਹੇ ਨੇ, ਉਹ ਪੰਡਿਤ ਦੋ ਪ੍ਰਾਕਾਂਸ਼ੀ ਤੋਂ ਚੱਲ ਕੇ ਆਏ ਤੇ ਬੇਨਤੀ ਕੀਤੀ ਤੇ ਨਾਲੇ ਸ਼ਬਦ ਅੱਗੇ ਰੱਖੇ, ਸਤਿਗੁਰੂ ਤੁਹਾਡੇ ਵਡੇਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਦਾਦੇ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ, ਸਾਡੇ ਤੇ ਕਿਰਪਾ ਕਰੋ, ਵਿਰਾਗਮਈ ਉਪਦੇਸ਼ ਮੋਹ ਮਮਤਾ ਦਾ ਜਾਲ ਜਿਵੇਂ ਕੱਟਿਆ ਜਾਵੇ ਸਾਨੂੰ ਉਪਦੇਸ਼ ਦੇ ਕੇ ਨਿਹਾਲ ਕਰੋ। ਧੰਨ ਗੁਰੂ ਅਰਜਨ ਸਾਹਿਬ ਨੇ 67 ਪੌੜੀਆਂ 67 ਸਲੋਕਾਂ ਵਾਲੀ ਸਹਿਜ ਕਿਰਤੀ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਈ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਹੈ, ਹਜ਼ੂਰ ਦੇ ਦਰਸ਼ਨ ਕਰਕੇ ਨਿਹਾਲ ਹੋਏ। ਧੰਨ ਗੁਰੂ ਨਾਨਕ ਸਾਹਿਬ ਲਕਸ਼ਾ ਰੋਡ ਗੁਰਦੁਆਰਾ ਗੁਰੂ ਕਾ ਬਾਗ ਬੈਠੇ ਹੋਏ ਕਾਂਸ਼ੀਪੁਰੇ, ਦਰਸ਼ਨ ਦੀਦਾਰ ਦੇ ਕੇ ਉੱਥੋਂ ਦੇ ਪੰਡਿਤ ਲੋਕਾਂ ਨੂੰ ਨਿਹਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਭਾਵ ਭਗਤੀ ਦਾ ਉਪਦੇਸ਼ ਦਿੱਤਾ ਤੇ ਵਿਦਿਆ ਪੜ੍ਹੀ ਦਾ ਹੋਇਆ ਹੰਕਾਰ ਸਤਿਗੁਰੂ ਨੇ ਉਹਨਾਂ ਲੋਕਾਂ ਦੇ ਹਿਰਦਿਆਂ ਵਿੱਚੋਂ ਕੱਢਿਆ। ਉਥੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੱਗੇ ਚੱਲਣ ਲੱਗੇ ਨੇ ਤੇ ਸਤਿਗੁਰੂ ਗਰੀਬ ਨਿਵਾਜ ਬਿਹਾਰ ਦਾ ਇੱਕ ਤੀਰਥ ਹੈ, ਉਹਨੂੰ ਕਹਿੰਦੇ ਨੇ ਗਯਾ ਜੀ ਦਾ ਤੀਰਥ। ਗਯਾ ਤੁਹਾਨੂੰ ਬਹੁਤਿਆਂ ਨੂੰ ਕਿਸੇ ਨੂੰ ਯਾਦ ਹੋਵੇ ਕੋਈ ਬਿਹਾਰ ਗਿਆ ਹੋਵੇ। 125 ਮੀਲ ਦਾ ਸਫ਼ਰ ਬਣਦਾ, 125 ਮੀਲ ਜੋ ਕਾਂਸ਼ੀਪੁਰੀ ਬਨਾਰਸ ਤੋਂ 125 ਮੀਲ ਦੀ ਦੂਰੀ ਤੇ ਗਯਾ ਜੀ ਦਾ ਤੀਰਥ ਹੈ। ਜਿਵੇਂ ਜਿਹੜੇ ਹਰਿਦੁਆਰ ਵਿਸਾਖੀ ਦਾ ਮੇਲਾ ਲਾਉਂਦੇ ਸੀ, ਵਿਸਾਖੀ ਦੀ ਸੰਗਰਾਂਦ ਨੂੰ ਨਹਾਉਂਦੇ ਇਸ਼ਨਾਨ ਕਰਦੇ ਸਨ, ਬਿਹਾਰ ਦੇ ਲੋਕ ਉਸ ਤੀਰਥ ਤੇ ਜਾ ਕੇ ਇਸ਼ਨਾਨ ਕਰਦੇ ਸਨ ਵਿਸਾਖੀ ਵਾਲੇ ਦਿਨ। ਹੁਣ ਹਜ਼ੂਰ ਸੱਚੇ ਪਾਤਸ਼ਾਹ ਫੱਗਣ ਵਧੀ 14 ਦੀ ਸ਼ਿਵਰਾਤਰੀ ਤੇ ਕਾਂਸ਼ੀਪੁਰੀ ਨੇ, ਅੱਗੇ ਵਿਸਾਖੀ ਦਾ ਮੇਲਾ ਨੇੜੇ ਆ ਰਿਹਾ। 125 ਮੀਲ ਦਾ ਸਫ਼ਰ ਸਤਿਗੁਰੂ ਤੈਅ ਕਰਦੇ ਕਰਦੇ ਗਰੀਬ ਨਿਵਾਜ ਗਯਾਸਰ ਵਾਲੇ ਤੀਰਥ ਅਸਥਾਨ ਤੇ ਪਹੁੰਚ ਰਹੇ ਨੇ। ਹਿੰਦੂ ਲੋਕਾਂ ਦਾ ਬਣਿਆ ਹੋਇਆ ਇਤਿਹਾਸ, ਇੱਕ ਕਹਿੰਦੇ ਦੈਂਤ ਸੀ ਜਿਸ ਨੂੰ ਗਯਾਸਰ ਨਾਮੇ ਦੈਂਤ ਕਿਹਾ ਜਾਂਦਾ ਹੈ। ਉਸ ਦੈਂਤ ਨੇ ਭਗਵਾਨ ਵਿਸ਼ਨੂੰ ਜੀ ਤੋਂ ਵਰ ਪ੍ਰਾਪਤ ਕੀਤਾ ਹੈ ਵੀ ਜਿਹੜਾ ਮੇਰੇ ਦਰਸ਼ਨ ਕਰ ਲਵੇਗਾ ਉਹ ਵੈਕੁੰਠ ਧਾਮ ਦਾ ਵਾਸੀ ਹੋਵੇਗਾ। ਭਗਵਾਨ ਨੇ ਕਿਹਾ ਠੀਕ ਹੈ, ਉਹ ਜਿਹੜਾ ਉਹਦੇ ਦਰਸ਼ਨ ਕਰੇ ਕਹਿੰਦੇ ਸਭ ਵੈਕੁੰਠ ਨੂੰ ਤੁਰੇ ਜਾਣ ਤੇ ਲੋਕਾਂ ਨੂੰ ਵਿਚਰ ਵਿਚਰ ਕੇ ਦਰਸ਼ਨ ਦਿਆ ਕਰੇ ਵੀ ਸਭ ਲੋਕ ਵੈਕੁੰਠ ਨੂੰ ਵਾਸੀ ਬਣ ਜਾਣ। ਧਰਮ ਰਾਜੇ ਨੇ ਕਹਿੰਦੇ ਨੇ ਬੇਨਤੀ ਕੀਤੀ, ਮਹਾਰਾਜ ਵੀ ਮੇਰਾ ਮਾਮਲਾ ਤਾਂ ਸਾਫ਼ ਹੋ ਗਿਆ ਔਰ ਪਾਪੀਆਂ ਦੀ ਗਿਣਤੀ ਘਟਦੀ ਜਾਂਦੀ ਹੈ, ਦਰਸ਼ਨ ਕਰਕੇ ਇਹਦੇ ਸਾਰੇ ਵੈਕੁੰਠ ਵਾਸੀ ਹੋਈ ਜਾਂਦੇ ਨੇ, ਕੋਈ ਨਾ ਕੋਈ ਉਪਾਅ ਕਰਨ। ਕਹਿੰਦੇ ਬ੍ਰਹਮਾ ਨੇ ਦੇਵਤਿਆਂ ਨੂੰ ਆਗਿਆ ਕੀਤੀ ਵੀ ਤੁਸੀਂ ਇਹ ਦੈਂਤ ਬੜਾ ਸਿਆਣਾ ਹੈ, ਬੜਾ ਦਾਨੀ ਸੁਭਾਅ ਦਾ ਹੈ ਤੇ ਤੁਸੀਂ ਇਹਨੂੰ ਜਾ ਕੇ ਬੇਨਤੀ ਕਰੋ ਵੀ ਅਸੀਂ ਤੇਰੇ ਕੋਲੋਂ ਕੋਈ ਦਾਨ ਮੰਗਦੇ ਹਾਂ। ਉਹ ਦਾਨ ਦੇਣ ਨੂੰ ਤਿਆਰ ਹੋਵੇਗਾ ਤੇ ਤੁਸੀਂ ਉਹਦੇ ਸਰੀਰ ਦਾ ਦਾਨ ਮੰਗ ਲਿਓ ਜੇ ਤੇ ਫਿਰ ਉਹਦੇ ਨਾਲ ਜਿਵੇਂ ਚਾਹੋ ਕਰ ਲਿਓ। ਦੇਵਤੇ ਇਕੱਠੇ ਹੋ ਕੇ ਗਯਾਸੁਰ ਦੈਂਤ ਕੋਲ ਗਏ, ਜਾ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਉਹ ਉਦਾਰਵਾਦੀ ਮਹਾਂਪੁਰਸ਼ ਹੋ, ਅਸੀਂ ਤੁਹਾਨੂੰ ਕੋਈ ਦਾਨ ਮੰਗਣਾ ਚਾਹੁੰਦੇ ਹਾਂ। ਉਹਨੇ ਆਖਿਆ ਦੱਸੋ ਕੀ ਦਾਨ ਲੈਣਾ ਚਾਹੁੰਦੇ ਹੋ। ਕਹਿੰਦੇ ਮਹਾਰਾਜ ਤੁਹਾਡਾ ਸਰੀਰ ਸਾਨੂੰ ਚਾਹੀਦਾ ਦਾਨ। ਕਹਿੰਦੇ ਸਰੀਰ ਹੀ ਦਾਨ ਕੀਤਾ, ਸਰੀਰ ਦਾਨ ਕੀਤਾ, ਲੈ ਕੇ ਪੱਥਰ ਦੀਆਂ ਚਟਾਨਾਂ ਥੱਲੇ ਦੱਬ ਕੇ ਉੱਤੇ ਅਸਥਾਨ ਬਣਾ ਦਿੱਤਾ ਵੀ ਜਿਹੜਾ ਹੁਣ ਤੁਹਾਡੇ ਇੱਥੇ ਆ ਕੇ ਪੁੰਨ ਦਾਨ ਕਰੇਗਾ ਨਾ ਉਹਦਾ ਭਲਾ ਹੋਵੇਗਾ, ਹੋਰ ਕਿਸੇ ਦਾ ਨਹੀਂ। ਔਰ ਉਦੋਂ ਤੋਂ ਲੈ ਕੇ ਉੱਥੇ ਜੌਆਂ ਦੇ ਆਟੇ ਦੇ ਬਣਾ ਬਣਾ ਕੇ ਪੇੜੇ ਤੇ ਬ੍ਰਾਹਮਣਾਂ ਦੀ ਕਿਰਪਾ ਨਾਲ ਕਹਿੰਦੇ ਨੇ ਉਹ ਪਿਤਰਾਂ ਨੂੰ ਦੇਈਦੇ ਨੇ ਤੇ ਉਹ ਫਿਰ ਕਹਿੰਦੇ ਪਿੱਤਰ ਲੋਕ ਚ ਜਾ ਕੇ ਜੌਆਂ ਦੇ ਆਟੇ ਦੇ ਬਣਾਏ ਹੋਏ ਪੇੜੇ ਪਿੰਡ ਮਨਸ ਨੇ ਉਹ ਕਹਿੰਦੇ ਨੇ ਪ੍ਰਲੋਕ ਵਿੱਚ ਜਾ ਕੇ ਮਿਲਦੇ ਨੇ। ਉਹ ਗਯਾਸੁਰ ਨਾਮੇ ਦੈਂਤ ਤੋਂ ਪ੍ਰਸਿੱਧ ਹੋਇਆ ਗਯਾ ਜੀ ਦਾ ਤੀਰਥ ਅਸਥਾਨ ਬਿਹਾਰ ਦੀ ਧਰਤੀ ਤੇ ਹੈ। ਇਹ ਪੰਜਵਾਂ ਅਸਥਾਨ ਹਿੰਦੂ ਵੀਰਾਂ ਦਾ ਜਿੱਥੇ ਗੁਰੂ ਨਾਨਕ ਨਿਰੰਕਾਰੀ ਪਹੁੰਚੇ। ਹੁਣ ਹਜ਼ੂਰ ਜਗਨਨਾਥ ਨੂੰ ਜਾਣਾ ਚਾਹੁੰਦੇ ਨੇ ਪਰ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਜਗਨਨਾਥ ਤੋਂ ਪਹਿਲਾਂ ਹਜ਼ੂਰ ਨੇ ਕਾਮਰੂਪ ਦੇਸ਼ ਦਾ ਤਿਆਰੀ ਕੀਤੀ ਜਿਸ ਨੂੰ ਅੱਜ ਅਸੀਂ ਆਸਾਮ ਕਹਿੰਦੇ ਹਾਂ। ਆਸਾਮ ਦੇਸ਼ ਵੱਲ ਗੁਰੂ ਨਾਨਕ ਨਿਰੰਕਾਰੀ ਉਧਰ ਨੂੰ ਚੱਲ ਪਏ। ਬੜਾ ਲੰਮਾ ਪੈਂਡਾ ਤੈਅ ਕਰਦੇ ਕਰਦੇ ਗੁਹਾਟੀ ਨਦੀ ਤੋਂ ਲਹਿੰਦੇ ਵਾਲੇ ਗੁਹਾਟੀ ਸ਼ਹਿਰ ਹੈ ਉਥੋਂ ਲਹਿੰਦੇ ਵਾਲੇ ਪਾਸੇ ਬ੍ਰਹਮਪੁੱਤਰ ਦਰਿਆ ਤੇ 2 ਮੀਲ ਦਾ ਪੈਂਡਾ ਤੈਅ ਕਰੀਏ ਤੇ ਉਥੇ ਇੱਕ ਬਣਿਆ ਹੋਇਆ ਸਥਾਨ ਹੈ ਜਿਹਨੂੰ ਕਹਿੰਦੇ ਨੇ ਕਾਮਾਖਿਆ ਦੇਵੀ ਦਾ ਮੰਦਰ ਹੈ। ਕਾਮਾਖਿਆ ਦੇਵੀ ਦਾ ਮੰਦਰ ਦੀ ਪੂਜਾ ਉੱਥੇ ਕੀਤੀ ਜਾਂਦੀ ਇਸ ਤਰ੍ਹਾਂ ਦੇ ਇਤਿਹਾਸ ਹਿੰਦੂ ਵੀਰਾਂ ਦਾ ਬੇਨਤੀ ਕਰ ਰਿਹਾ ਤੇ ਸੋਝੀ ਹਰ ਧਰਮ ਦੀ ਹੋਣੀ ਚਾਹੀਦੀ ਹੈ। ਔਰ ਕਹਿੰਦੇ ਨੇ ਕਿ ਬ੍ਰਹਮ ਇਸੇ ਤਰ੍ਹਾਂ ਇੱਕ ਦਕਸ਼ ਪ੍ਰਜਾਪਤ ਬਾਦਸ਼ਾਹ ਹੋਏ ਐਨ, ਉਹਦੇ ਘਰ ਵਿੱਚ ਲੜਕੀਆਂ ਨੇ ਜਨਮ ਲਿਆ, ਉਹਨਾਂ ਲੜਕੀਆਂ ਚੋਂ 27 ਚੰਦਰਮਾ ਨੂੰ ਵਿਆਹੀਆਂ, 10 ਧਰਮ ਰਾਜੇ ਨੂੰ ਤੇ 13 ਕਸ਼ਪ ਰਿਖੀ ਨੂੰ, ਇੱਕ ਲੜਕੀ ਵਿਆਹੀ ਜਿਹਦਾ ਨਾਮ ਸਤੀ ਸੀ ਉਹ ਸ਼ਿਵਜੀ ਨੂੰ। ਜਦੋਂ ਉਹ ਲੜਕੀ ਸ਼ਿਵਜੀ ਨਾਲ ਵਿਆਹੀ ਗਈ ਔਰ ਦਕਸ਼ ਪ੍ਰਜਾਪਤ ਨੇ ਕਹਿੰਦੇ ਨੇ ਜੱਗ ਕੀਤਾ, ਉਸ ਜੱਗ ਵਿੱਚ ਆਪਣੀ ਲੜਕੀ ਨੂੰ ਸੱਦ ਲਿਆ ਲੇਕਿਨ ਸ਼ਿਵਜੀ ਨੂੰ ਨਹੀਂ ਬੁਲਾਇਆ। ਲੜਕੀ ਗਈ ਪਰ ਪਿਤਾ ਦੇ ਪ੍ਰਤੀ ਮਨ ਚ ਰੋਸ ਹੈ, ਇਹਨੇ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ। ਉੱਥੇ ਜਦੋਂ ਸਾਰਿਆਂ ਦਾ ਨਿਉਂਦਾ ਕੱਢਿਆ ਤੇ ਉਸ ਨਿਉਂਦੇ ਵਿੱਚ ਵੀ ਕਹਿੰਦੇ ਸ਼ਿਵਜੀ ਦਾ ਕੋਈ ਚੇਤਾ ਨਾ ਰੱਖਿਆ, ਨਿਉਂਦਾ ਨਹੀਂ ਕੱਢਿਆ, ਹਿੱਸਾ ਨਹੀਂ ਕੱਢਿਆ। ਸਤੀ ਨਾਮ ਦੇ ਉਹ ਇਸਤਰੀ ਸ਼ਿਵਜੀ ਦੇ ਘਰ ਵਾਲੀ ਉਹਨੇ ਕਹਿੰਦੇ ਨੇ ਉਸ ਲਈ ਆਪਣਾ ਬਲੀਦਾਨ ਦੇ ਦਿੱਤਾ, ਮੱਚਦੀ ਹੋਈ ਪੱਠ ਵਿੱਚ ਪੈ ਕੇ, ਕਈ ਕਹਿੰਦੇ ਨੇ ਖੀਰ ਦੇ ਕੜਾਹ ਵਿੱਚ ਛਾਲ ਮਾਰ ਕੇ ਉਹਨੇ ਆਤਮ ਹੱਤਿਆ ਕਰ ਲਈ। ਇਸ ਗੱਲ ਦਾ ਜਦੋਂ ਸ਼ਿਵ ਜੀ ਨੂੰ ਪਤਾ ਲੱਗਾ ਉਹਨੇ ਤਰਸੂਲ ਚੁੱਕਿਆ ਤੇ ਸਭ ਕੁਝ ਜਾ ਕੇ ਜਾ ਭਸਮ ਕੀਤਾ। ਉਹ ਜੱਗ ਜਿਹਦੀ ਸਮੱਗਰੀ ਸੀ ਸਾਰੀ ਰੋੜ ਤੇ ਤੇ ਮਰੀ ਹੋਈ ਆਪਣੀ ਇਸਤਰੀ ਨੂੰ ਮੋਢੇ ਤੇ ਚੁੱਕਿਆ ਤੇ ਮੋਹ ਦਾ ਮਾਰਿਆ ਹੋਇਆ ਚੁੱਕ ਕੇ ਲਈ ਫਿਰਦਾ ਹੈ। ਕਹਿੰਦੇ ਨੇ ਵਿਸ਼ਨੂੰ ਭਗਵਾਨ ਦੇ ਮਨ ਚ ਖਿਆਲ ਆਇਆ ਵੀ ਕਿੱਡਾ ਮੋਹ ਦਾ ਸਤਾਇਆ ਹੋਇਆ। ਉਹਨਾਂ ਨੇ ਸੁਦਰਸ਼ਨ ਚੱਕਰ ਚਲਾਇਆ, ਉਸ ਸੁਦਰਸ਼ਨ ਚੱਕਰ ਦੇ ਜ਼ਰੀਏ ਉਹਨਾਂ ਨੇ ਉਸ ਮਰੀ ਹੋਈ ਇਸਤਰੀ ਦੇ ਲਾਸ਼ ਦੇ ਕਈ ਟੋਟੇ ਕੀਤੇ, ਜਿੱਥੇ ਨੇਤਰ ਡਿੱਗੇ ਉੱਥੇ ਨੈਣਾ ਦੇਵੀ, ਜਿੱਥੇ ਜੀਭ ਡਿੱਗੀ ਉੱਥੇ ਜਵਾਲਾਮੁਖੀ, ਜਿੱਥੇ ਉਹਦਾ ਸਰੀਰ ਦਾ ਗੁਪਤ ਹਿੱਸਾ ਡਿੱਗਿਆ ਉਹਨੂੰ ਕਮਾਖਿਆ ਦੇਵੀ ਦਾ ਮੰਦਿਰ ਜਾਣ ਕੇ ਗੁਹਾਟੀ ਨੇੜੇ ਪੂਜਿਆ ਜਾਂਦਾ ਹੈ। ਸ਼ਰਾਬ ਉੱਥੇ ਚੜਾਉਣੀ, ਪਰ ਇਸਤਰੀ ਦਾ ਗਮਨ ਕਰਨਾ ਕੁਝ ਯਤਨ ਤੇ ਧਰਮ ਦਾ ਇੱਕ ਅੰਗ ਬਣ ਚੁੱਕੇ ਸਨ ਉਹਨਾਂ ਲੋਕਾਂ ਵਾਸਤੇ, ਜਿਹੜਾ ਕਿ ਸੰਗਤ ਵਿੱਚ ਦੱਸਿਆ ਵੀ ਸ਼ਰਮ ਆਉਂਦੀ ਹੈ। ਔਰ ਇੰਨੀ ਧਰਮ ਦੇ ਨਾਂ ਹੇਠ ਵੱਧ ਫੈਲੀਆਂ ਕੁਰੀਤੀਆਂ ਵੱਧ ਚੁੱਕੀਆਂ, ਪਰ ਧੰਨ ਗੁਰੂ ਨਾਨਕ ਜਗਨਨਾਥ ਨੂੰ ਜਾਣਾ ਪਹੁੰਚੇ ਨੇ ਮੇਰੇ ਗਰੀਬ ਨਿਵਾਜ ਕਮਾਖਿਆ ਦੇਵੀ ਦੇ ਮੰਦਿਰ ਵਿੱਚ। ਉਥੋਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਵੀ ਕੋਈ ਰੱਬ ਦਾ ਖੌਫ ਖਾਓ, ਕਿਉਂ ਪਰਮੇਸ਼ਰ ਨੂੰ ਭੁਲਾਇਆ ਹੋਇਆ, ਔਰ ਉਸ ਵਾਹਿਗੁਰੂ ਕਰਤੇ ਮਾਲਕ ਪਰਮੇਸ਼ਰ ਦੀ ਯਾਦ ਚ ਜੁੜਨਾ ਚਾਹੀਦਾ ਹੈ। ਉਥੇ ਕੋਈ ਸਮਾਂ ਹਜੂਰ ਰਹਿ ਕੇ ਗੁਹਾਟੀ ਤੋਂ ਫਿਰ 400 ਮੀਲ ਤੋਂ ਵਧੀਕ ਪੈਂਡਾ ਬਣਦਾ ਹੈ, ਜਗਨਨਾਥ ਦਾ ਮੰਦਿਰ ਹੈ। ਜਗਨਨਾਥ ਦੇ ਮੰਦਿਰ ਵੱਲ ਗੁਰੂ ਨਾਨਕ ਨਿਰੰਕਾਰੀ ਚੱਲ ਪਏ ਨੇ। ਆਪ ਜੀ ਨੂੰ ਯਾਦ ਹੋਵੇ ਹਾੜ ਸੁਦੀ ਦੂਜ, ਉਥੇ ਸਾਲਾਨਾ ਮੇਲਾ ਲੱਗਦਾ ਤੇ ਰੱਥ ਯਾਤਰਾ ਨਿਕਲਦੀ ਹੈ। ਕਈ ਵਾਰ ਟੀਵੀ ਤੇ ਵੀ ਪ੍ਰੋਗਰਾਮ ਦਿੰਦੇ ਨੇ, ਉਹ ਬੜੀ ਤਗੜੀ ਰੱਥ ਯਾਤਰਾ, ਭਗਵਾਨ ਕ੍ਰਿਸ਼ਨ ਜੀ ਦਾ ਰਾਤ ਹੈ। ਔਰ ਜਗਨਨਾਥ ਭਗਵਾਨ ਕ੍ਰਿਸ਼ਨ ਜੀ ਦੀ ਯਾਦ ਚ ਬਣਿਆ ਹੋਇਆ ਧਰਮ ਮੰਦਿਰ ਹੈ, ਉਹਦਾ ਇਤਿਹਾਸ ਵੀ ਆਪ ਜੀ ਦੀ ਸੇਵਾ ਚ ਰੱਖਣਾ ਚਾਹੁੰਦਾ। ਦੁਰਬਾਸ਼ਾ ਰਿਸ਼ੀ ਤੋਂ ਨੇ ਸਰਾਪ ਦਿੱਤਾ ਯਾਦਵਾਂ ਦੀ ਕੁਲ ਨੂੰ, ਸਾਂਭੇ ਨਾਮੇ ਲੜਕੇ ਦੇ ਪੇਟ ਦੇ ਉੱਪਰ ਬਾਟੀ ਬੰਨ ਕੇ ਆਖਿਆ ਦੱਸੋ ਰਿਖੀ ਜਿਸ ਲੜਕੀ ਨੂੰ ਕੌਣ ਜਨਮੇਗਾ। ਉਹ ਕਹਿਣਗੇ ਕਾਕਾ ਮਹਾਤਮਾ ਰਿਖੀਆਂ ਨੂੰ ਮਖੌਲ ਨਹੀਂ ਕਰੀਦੇ। ਦੁਬਾਰਾ ਫਿਰ ਪੁੱਛਿਆ ਰਿਖੀ ਜੀ ਦੱਸੋ ਇਸ ਲੜਕੀ ਨੂੰ ਕੌਣ ਜਨਮੇਗਾ। ਕਹਿਣਗੇ ਤੁਹਾਨੂੰ ਅੱਗੇ ਆਖਿਆ ਮਖੌਲ ਨਹੀਂ ਕਰੀਦਾ। ਤੀਜੀ ਵਾਰ ਫਿਰ ਪੁੱਛ ਲਿਆ। ਵਿਦਵਾਨਾਂ ਦਾ ਕਥਨ ਹੈ ਵੀ ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ, ਭਾਗਵਨ ਸੇਵਾ ਕਰੇ ਹੁਜਤਾਂ ਕਰੇ ਪਲੀਤ। ਔਰ ਰਿਖੀ ਦੇ ਦੁਰਬਾਸ਼ਾ ਰਿਖੀ ਗੁੱਸੇ ਵਿੱਚ ਆਏ, ਸਰਾਪ ਦਿੱਤਾ ਕਾਕਾ ਇਸ ਲੜਕੀ ਦੇ ਪੇਟੋਂ ਉਹ ਜਨਮ ਲਵੇਗਾ, ਤੁਹਾਡੀ ਕੋਲੀ ਬਰਬਾਦ ਕਰ ਦੇਵੇਗਾ। 56 ਕਰੋੜ ਯਾਦਵ 25,000 ਮਾਸਟਰ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਤੇ ਲੱਗਾ ਹੋਇਆ ਸੀ, 25,000 ਮਾਸਟਰ। 56 ਕਰੋੜ ਯਾਦਵਾਂ ਦੀ ਸਾਰੀ ਕੁਲ ਬਰਬਾਦ ਹੋ ਕੇ ਰਹਿ ਗਈ, ਇੱਕ ਭਗਵਾਨ ਕ੍ਰਿਸ਼ਨ ਜੀ ਇਕੱਲੇ ਬਚੇ। ਉਹਨੇ ਜਾ ਕੇ ਉਹ ਜਿਹੜੀ ਬਾਟੀ ਸੀ ਨਾ ਕਸਾ ਕਸਾ ਕੇ ਤੀਰਥਾਂ ਦੇ ਸਾਰੀ ਲਾਈ, ਉਹ ਥੋੜੀ ਜੀ ਰਹਿ ਗਈ ਤੇ ਉਹ ਥੱਲੇ ਡਿੱਗ ਪਈ। ਉਹ ਮੱਛੀ ਨੇ ਪਾਣੀ ਚ ਡਿੱਗੀ ਹੋਈ ਨੇ ਨਿਕਲ ਲਿਆ, ਜਰਨਾਮੇ ਸ਼ਿਕਾਰੀ ਨੇ ਉਹਦੇ ਅੱਗੇ ਉਹ ਤੀਰ ਦੀ ਮੁਖੀ ਅੱਗੇ ਪਿੱਤਲ ਦੀ ਬਾਟੀ ਦਾ ਹਿੱਸਾ ਲਾਇਆ। ਉਧਰੋਂ ਭਗਵਾਨ ਕ੍ਰਿਸ਼ਨ ਜੀ ਜੰਗਲ ਵਿੱਚ ਸੁੱਤੇ ਹੋਏ ਨੇ ਤੇ ਖੱਬੀ ਲੱਤ ਦੇ ਉੱਪਰ ਗੋਡੇ ਉੱਪਰ ਪੈਰ ਰੱਖਿਆ ਹੋਇਆ ਤੇ ਉਹਨਾਂ ਦੇ ਸੱਜੇ ਚਰਨ ਚ ਪਦਮ ਸੀ ਤੇ ਪਦਮ ਦੂਰੋਂ ਚਮਕਿਆ। ਜਰਨਾਮਾ ਸ਼ਿਕਾਰੀ ਆਪਣਾ ਸ਼ਿਕਾਰ ਲੱਭਦਾ ਫਿਰਦਾ ਸੀ, ਉਹਨੇ ਸੋਚਿਆ ਸ਼ਾਇਦ ਇਹ ਹਰਨ ਹੈ ਤੇ ਹਰਨ ਦੀ ਅੱਖ ਚਮਕਦੀ ਹੈ, ਹੈ ਸੀ ਉਹ ਚਰਨਾਂ ਚ ਪਦਮ। ਜਰਨਾਮੇ ਸ਼ਿਕਾਰੀ ਨੇ ਜੋੜ ਕੇ ਸਿੰਨ ਕੇ ਤੀਰ ਮਾਰਿਆ, ਉਹ ਭਗਵਾਨ ਕ੍ਰਿਸ਼ਨ ਦੇ ਜਾ ਵੱਜਿਆ ਤੇ ਉਹਨਾਂ ਦੀ ਮੌਤ ਹੋ ਗਈ, ਦੇਹਾਂਤ ਹੋ ਗਿਆ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਬਚਨ ਪੜਿਆ ਹੋਵੇਗਾ। ਔਰ ਉਹਨਾਂ ਨੇ ਭਗਤ ਰਤਨਾਵਲੀ ਦੇ ਅੰਦਰ ਵੀ ਇਹ ਸਾਰਾ ਪ੍ਰਸੰਗ ਲਿਖਿਆ ਕਿ ਵੱਧ ਕੇ ਆਇਆ ਭਾਲਦਾ ਮਿਰਗ ਹੈ, ਜਾਣ ਬਾਣ ਲੈ ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਿਲਕੇ ਵਾਂਗੀ ਤਾਰੇ, ਵੱਧ ਕੇ ਆਇਆ ਭਾਲਦਾ ਮਿਰਗ ਹੈ, ਜਾਣ ਬਾਣ ਲੈ ਮਾਰੇ। ਆਖਿਰਕਾਰ ਕ੍ਰਿਸ਼ਨ ਜੀ ਦਾ ਦੇਹਾਂਤ ਹੋ ਗਿਆ, ਉਹਦਾ ਸਰੀਰ ਉੱਥੇ ਗਲ ਸੜ ਗਿਆ, ਹੱਡੀਆਂ ਦਾ ਪਿੰਜਰ ਇੱਕ ਕਿਰਸਾਨ ਨੇ ਚੁੱਕਿਆ ਤੇ ਉਹਨੇ ਗਾਗਰ ਚ ਪਾ ਕੇ ਉਹਨਾਂ ਦੀਆਂ ਅਸਥੀਆਂ ਲਿਆ ਕੇ ਸੰਦੂਕ ਚ ਲਿਆ ਰੱਖੀਆਂ। ਕੋਈ ਸਮੇਂ ਬਾਅਦ ਕਹਿੰਦੇ ਨੇ ਉੱਥੋਂ ਦਾ ਇੰਦਰ ਦਿਓਮਣ ਨਾਮ ਦਾ ਬਾਦਸ਼ਾਹ, ਉਹਨੂੰ ਵਿਸ਼ਨੂੰ ਭਗਵਾਨ ਦੇ ਦਰਸ਼ਨ ਹੋਏ ਤੇ ਆਖਿਆ ਸਾਡੇ ਹੱਡੀਆਂ ਉਹ ਲੈ ਕੇ ਕਿਸੇ ਥਾਂ ਤੇ ਚੰਗੇ ਥਾਂ ਤੇ ਜਗਨਨਾਥ ਦੀ ਮੂਰਤੀ ਸਥਾਪਨ ਕਰਕੇ ਉੱਥੇ ਰੱਖੋ। ਇੰਦਰ ਦਿਓਮਣ ਰਾਜੇ ਨੇ ਕਹਿੰਦੇ ਨੇ ਵਿਸ਼ਕਰਮਾ ਦੇਵਤਿਆਂ ਦਾ ਕਾਰੀਗਰ ਹੈ, ਉਹਨੂੰ ਬੇਨਤੀ ਕੀਤੀ ਮਹਾਰਾਜ ਇੱਥੇ ਜਗਨਨਾਥ ਦੀ ਮੂਰਤੀ ਸਥਾਪਿਤ ਕਰੋ। ਵਿਸ਼ਕਰਮਾ ਜੀ ਨੇ ਆਖਿਆ ਮੈਂ ਮੂਰਤੀ ਤਿਆਰ ਕਰ ਦੇਵਾਂਗਾ, ਪਰ ਵਾਅਦਾ ਕਰੋ ਮੇਰੇ ਨਾਲ ਵੀ ਜਦੋਂ ਤੱਕ ਮੂਰਤੀ ਮੁਕੰਮਲ ਨਾ ਹੋ ਜਾਵੇ ਉਦੋਂ ਤੱਕ ਉਹ ਵੇਖਣ ਵਾਸਤੇ ਨਾ ਆਵੇ। ਕਹਿੰਦੇ ਠੀਕ ਹੈ ਜੀ, ਸਾਨੂੰ ਪ੍ਰਵਾਨ ਹੈ। ਅਜੇ 15 ਦਿਨ ਹੋਏ ਸੀ ਵਿਸ਼ਕਰਮਾ ਜੀ ਨੂੰ ਮੂਰਤੀ ਬਣਾਉਂਦਿਆਂ ਨੂੰ ਹੱਥ ਪੈਰ ਅਜੇ ਬਣਨ ਵਾਲੇ ਸੀ ਤੇ ਰਾਜਾ ਕਾਹਲਾ ਪੈ ਕੇ ਵੇਖਣ ਤੁਰ ਪਿਆ। ਵਿਸ਼ਕਰਮਾ ਜੀ ਨੇ ਆਖਿਆ ਤੁਹਾਡਾ ਮੇਰਾ ਵਾਅਦਾ ਖਤਮ ਹੋ ਗਿਆ, ਬਾਕੀ ਮੂਰਤੀ ਨਹੀਂ ਬਣਾਵਾਂਗਾ। ਜਦੋਂ ਉਹ ਛੱਡ ਕੇ ਤੁਰ ਪਏ, ਬੜਾ ਮਨਾਉਣ ਦਾ ਯਤਨ ਕੀਤਾ ਪਰ ਨਹੀਂ ਆਖੇ ਲੱਗੇ। ਕਹਿੰਦੇ ਨੇ ਬ੍ਰਹਮਾ ਨੂੰ ਬੇਨਤੀ ਕੀਤੀ, ਮੁਕੰਮਲ ਮੂਰਤੀ ਕਰਕੇ ਉੱਥੇ ਸਥਾਪਨ ਕੀਤੀ। 192 ਫੁੱਟ ਦੀ ਕਲਸ ਤੱਕ ਉਹਦੀ ਉਚਾਈ ਹੈ। ਐਸਾ ਧਰਮ ਮੰਦਰ ਹਿੰਦੂਆਂ ਦਾ ਪੁਰੀਆਂ ਵਿੱਚ ਪਵਿੱਤਰ ਪੁਰੀ ਗਿਣੀ ਜਾਂਦੀ ਹੈ। ਹਰ ਸਦੀ ਦੂਜ ਨੂੰ ਉੱਥੇ ਰਥ ਯਾਤਰਾ ਨਿਕਲਦੀ ਹੈ, ਭਗਵਾਨ ਕ੍ਰਿਸ਼ਨ ਜੀ ਦੀ ਯਾਦ ਵਿੱਚ ਰਥ ਯਾਤਰਾ ਹੈ। ਉੱਥੇ ਇੱਕ ਰਥ ਬਣਿਆ ਜਿਸ ਚ ਭਗਵਾਨ ਦੀ ਮੂਰਤੀ ਸਥਾਪਨ ਕੀਤੀ ਜਾਂਦੀ ਹੈ। 48 ਫੁੱਟ ਉੱਚਾ ਰਥ ਹੈ, 16 ਪਹੀਏ ਉਹਦੇ ਥੱਲੇ ਲੱਗੇ ਨੇ ਤੇ ਮਨੁੱਖ ਉਹਨੂੰ ਖਿੱਚਦੇ ਨੇ। 2 ਰਥ ਭਗਵਾਨ ਜੀ ਦੇ ਭਰਾਵਾਂ ਦੀ ਯਾਦ ਚ ਬਣੇ ਹੋਏ ਨੇ। ਇੱਕ ਬਲਰਾਮ ਜੀ ਦੀ ਯਾਦ ਚ ਬਣਿਆ ਹੋਇਆ ਰਥ ਹੈ, ਜਿਹਦੀ 44 ਫੁੱਟ ਦੀ ਉਚਾਈ ਹੈ, 14 ਪਹੀਏ ਲੱਗੇ ਹੋਏ ਨੇ। ਇੱਕ ਬਲਭੱਦਰ ਜੀ ਦੀ ਯਾਦ ਵਿੱਚ ਹੈ, ਜਿਹਦੇ 12 ਪਹੀਏ ਨੇ, 43 ਫੁੱਟ ਦੀ ਉਹਦੀ ਉਚਾਈ ਹੈ। ਉਹ ਰਥ ਯਾਤਰਾ ਉੱਥੇ ਕੱਢੀ ਜਾਂਦੀ ਹੈ। ਤਮਾਮ ਲੋਕਾਂ ਦਾ ਉੱਥੇ ਇਕੱਠ ਹੈ। ਧੰਨ ਗੁਰੂ ਨਾਨਕ ਗਰੀਬ ਨਿਵਾਸ ਜਗਨਨਾਥਪੁਰੀ ਜੀ ਜਾ ਪਹੁੰਚੇ। ਸ਼ਾਮ ਦਾ ਵੇੜਾ ਸੀ, ਮੰਗੂ ਮੱਠ ਵਾਲਾ ਪਵਿੱਤਰ ਅਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਜਾ ਕੇ ਬੈਠੇ, ਅੰਦਰ ਪਾਂਡੇ ਆਰਤੀ ਕਰ ਰਹੇ ਸਨ ਔਰ ਸੁੱਚੇ ਮੋਤੀ ਥਾਲ ਵਿੱਚ ਸਜਾਏ ਹੋਏ ਔਰ ਇਸੇ ਤਰ੍ਹਾਂ ਜਗਮਗ ਜਗਮਗ ਕਰਦੇ ਫਨੂਸ ਜਗ ਰਹੇ ਨੇ ਔਰ ਤਮਾਮ ਲੋਕ ਵੇਖਣ ਵਾਲੀ ਗਰੀਬ ਭੋਲੀ ਪਾਲੀ ਜਨਤਾ ਉਹ ਸਮਝਦੇ ਸੀ ਇਹੀ ਸਵਰਗ ਦਾ ਨਮੂਨਾ ਹੈ। ਆਰਤੀ ਕਰਦਿਆਂ ਉਸ ਥਾਲ ਦੇ ਅੰਦਰ ਦੀਵੇ ਰੱਖੇ ਹੋਏ ਤੇ ਉਹਨਾਂ ਦੀਵਿਆਂ ਨੂੰ ਭਗਵਾਨ ਦੀ ਮੂਰਤੀ ਦੇ ਅੱਗੋਂ ਘੁਮਾ ਘੁਮਰਾ ਕੇ ਆਰਤੀ ਕੀਤੀ ਜਾ ਰਹੀ ਹੈ। ਆਪ ਜੀ ਨੂੰ ਯਾਦ ਹੋਵੇ, 7 ਵਾਰੀ ਪੰਡਿਤ ਆਰਤੀ ਕਰਨ ਲੱਗਾ ਦੀਵੇ ਘੁਮਾਉਂਦਾ ਹੈ। 1 ਵਾਰੀ ਮੂਰਤੀ ਦੇ ਮੂੰਹ ਅੱਗੋਂ ਦੀ, 2 ਵਾਰੀ ਛਾਤੀ ਦੇ ਅੱਗੋਂ ਦੀ, 4 ਵਾਰੀ ਚਰਨਾਂ ਦੇ ਅੱਗੋਂ ਦੀ ਤੇ 7 ਵਾਰੀ ਫਿਰ ਸਮੁੱਚੇ ਰੂਪ ਚ ਦੀਵੇ ਘੁਮਾਏ ਜਾਂਦੇ ਨੇ। ਇਉਂ ਕਰਕੇ ਆਰਤੀ ਕੀਤੀ ਜਾਂਦੀ ਹੈ। ਧੰਨ ਗੁਰੂ ਨਾਨਕ ਨਿਰੰਕਾਰੀ ਮੰਗੂ ਮੱਠ ਵਾਲੇ ਅਸਥਾਨ ਤੇ ਬੈਠੇ ਹੋਏ, ਅੰਦਰ ਪਾਂਡੇ ਆਰਤੀ ਕਰਕੇ ਬਾਹਰ ਨਿਕਲੇ। ਉਹਨਾਂ ਨੇ ਆਖਿਆ, ਸਤਿਗੁਰੂ ਜੀ, ਸਾਡੀ ਆਰਤੀ ਚ ਤੁਸੀਂ ਸ਼ਾਮਲ ਕਿਉਂ ਨਹੀਂ ਹੋਏ? ਹਜ਼ੂਰ ਕਹਿਣਗੇ, ਕੀ ਹੋ ਰਿਹਾ ਸੀ? ਕਹਿੰਦੇ, ਮਹਾਰਾਜਾ ਆਰਤੀ ਕਰ ਰਹੇ ਸਨ। ਕਿਸ ਦੀ ਆਰਤੀ ਹੋ ਰਹੀ ਹੈ? ਕਹਿੰਦੇ, ਜਗਨਨਾਥ ਦੀ। ਕਹਿੰਦੇ, ਜਗਨਨਾਥ ਦੀ ਆਰਤੀ ਤੇ ਚੰਦ ਦੀਵਿਆਂ ਨਾਲ? ਉਹ ਤੁਹਾਡੇ ਚੰਦ ਦੀਵਿਆਂ ਦਾ ਮਥਾਜ ਹੈ, ਜਿਹੜੇ ਜਗਤ ਦਾ ਮਾਲਕ ਨਾਥ ਮਾਲਕ ਪਰਮੇਸ਼ਰ ਕਰੋੜਾਂ ਬ੍ਰਹਮੰਡਾਂ ਦਾ। ਉਹ ਤੁਹਾਡੇ ਚੰਦ ਦੀਵਿਆਂ ਦਾ ਮਥਾਜ ਨਹੀਂ, ਉਹਦੀ ਆਰਤੀ ਤੁਹਾਡੇ ਕਰਨ ਗੋਚਰੀ ਨੂੰ ਤਾਂ ਸੁਤੇ ਸਿੱਧੀ ਹੋ ਰਹੀ ਹੈ। ਸੁਤੇ ਸਿੱਧ ਸੱਚੇ ਪਾਤਸ਼ਾਹ, ਕਿਹੜੀ ਆਰਤੀ ਹੋ ਰਹੀ ਹੈ? ਤੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਆਰਤੀ ਦਾ ਸ਼ਬਦ ਹੈ। ਧਨਾਸਰੀ ਮਹੱਲਾ ਪਹਿਲਾ ਆਰਤੀ, ਗਗਨ ਮੈ ਥਾਲ ਰਵਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਪਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੇ। ਹਜ਼ੂਰ ਨੇ ਸ਼ਬਦ ਫਰਮਾ ਕੇ ਨਿਹਾਲ ਕੀਤਾ, ਪਾਂਡੇ ਚਰਨੀ ਪੈ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਸਾਡੇ ਤੇ ਰਹਿਮਤ ਕਰੋ ਚੋਜੀ ਪ੍ਰੀਤਮ, ਇਥੋਂ ਦਾ ਪਾਣੀ ਬੜਾ ਕੌੜਾ ਹੈ, ਅਸੀਂ ਪੀਣ ਤੋਂ ਬੜੇ ਦੁਖੀ ਹਾਂ, ਤੁਸੀਂ ਇੱਥੇ ਚਰਨ ਪਾਏ ਨੇ ਤੇ ਕੋਈ ਮਿੱਠੇ ਜਲ ਦਾ ਪ੍ਰਬੰਧ ਕਰੋ। ਹਜ਼ੂਰ ਉਥੋਂ ਮੰਗੂ ਮੱਠ ਵਾਲੇ ਅਸਥਾਨ ਤੋਂ ਉੱਠੇ ਨੇ, ਸਮੁੰਦਰ ਦੇ ਕਿਨਾਰੇ ਉੱਪਰ ਜਾ ਕੇ ਹਜ਼ੂਰ ਕਹਿਣਗੇ, ਇਥੋਂ ਖੂਹ ਪੁੱਟੋ। ਉਥੋਂ ਖੂਹ ਪਟਵਾਇਆ, ਉਹਦਾ ਜਲ ਨਿਕਲਿਆ ਤੇ ਮਿੱਠਾ ਜਲ ਅੱਜ ਵੀ ਉਥੋਂ ਦੇ ਲੋਕ ਵਰਤਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਏ ਹੋਏ ਚਰਨ ਥਾਵਾਂ ਥਾਵਾਂ ਤੇ ਪਹੁੰਚ ਕੇ ਹਿੰਦੂਆਂ ਦੀਆਂ ਇਹ 7 ਪੁਰੀਆਂ, ਉਹਨਾਂ ਪੁਰੀਆਂ ਤੇ ਪਹੁੰਚ ਪਹੁੰਚ ਕੇ ਉਥੋਂ ਦੇ ਲੋਕਾਂ ਨੂੰ ਉਪਦੇਸ਼ ਦੇਣਾ। ਉਥੋਂ ਫਿਰ ਪੁਰੀ ਕੁੜਾਪਾ, ਕੁੜਾਪੇ ਤੋਂ ਅੱਗੇ ਰਮੇਸ਼ਵਰ ਔਰ ਦਰਾਵੜ ਦਾ ਇਲਾਕਾ ਭੀਲਾਂ ਦਾ, ਉਥੇ ਕੌਡੇ ਰਾਕਸ਼ ਨੂੰ ਤਾਰਨਾ ਔਰ 8.25 ਸਾਲ ਦੀ ਪਹਿਲੀ ਉਦਾਸੀ ਵਿਦਵਾਨਾਂ ਨੇ ਲਿਖੀ ਹੈ। 6,862 ਮੀਲ ਦਾ ਸਫ਼ਰ ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਸਾਹਿਬ ਨੇ ਪੈਦਲ ਚੱਲ ਚੱਲ ਕੇ, ਭਾਈ ਗੁਰਦਾਸ ਸਾਹਿਬ ਨੇ ਇਹ ਨਹੀਂ ਲਿਖਿਆ ਕਿ ਬਾਬੇ ਤਾਰੇ 4 ਚੱਕ 9 ਖੰਡ ਪਿਰਥਵੀ ਸੱਚਾ ਹੋਇਆ, ਐਸੇ ਗੁਰੂ ਨਾਨਕ ਸਾਹਿਬ ਪੈਦਲ ਚੱਲ ਚੱਲ ਕੇ ਜੀਵਾਂ ਤੇ ਪਰਿ ਉਪਕਾਰ ਕੀਤਾ ਔਰ 3.5 ਕਰੋੜ ਲੋਕਾਂ ਨੂੰ ਸਿੱਖੀ ਦਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ ਵਾਪਸ ਮੁੜ ਕੇ ਆਉਂਦੇ ਨੇ। ਫਿਰ ਅੱਗੇ ਦੂਜੀ ਉਦਾਸੀ ਸਮੇਰ ਪਰਬਤ ਵੱਲ ਕੀਤੀ ਹੈ, ਜਿੱਥੇ ਸਮੇਰ ਪਰਬਤ ਤੇ ਸਿੱਧ ਬੈਠੇ ਹੋਏ ਬੜੇ ਆਪਣੇ ਆਪ ਨੂੰ ਕਰਾਮਾਤੀ ਸਮਝਦੇ ਸਨ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਚ ਖਿਆਲ ਦਿੱਤਾ ਹੈ, ਬਾਬੇ ਡਿੱਠੀ ਪਿਰ ਥਮੀ ਨਵੇ ਖੰਡ ਜਿੱਥੇ ਤੱਕ ਆਹੀ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਚੌਰਾਸੀ ਹੀ ਸਿੱਧ ਗੋਰ ਖਾਦ ਮਨ ਅੰਦਰ ਗਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ ਕੌਣ ਛਗਤ ਤੋਹੇ ਇੱਥੇ ਲਿਆਈ, ਹਉ ਜਪਿਆ ਪਰਮੇਸ਼ਰ ਭਾਉ ਭਗਤ ਸੰਗ ਤਾਰੀ ਲਾਈ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ, ਹਉ ਜਪਿਆ ਪਰਮੇਸ਼ਰ ਭਾਉ ਭਗਤ ਸੰਗ ਤਾਰੀ ਲਾਈ, ਆਖਣ ਸਿੱਧ ਸੁਣ ਬਾਲਿਆ ਆਪਣਾ ਨਾਮ ਤੁਮ ਦੇਹੋ ਬਤਾਈ, ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਕਰ ਆਈ। ਫਿਰ ਸਿੱਧ ਪੁੱਛਣ ਲੱਗੇ ਗੁਰੂ ਨਾਨਕ ਮਹਾਰਾਜ ਨੂੰ, ਮਹਾਰਾਜ ਸਾਨੂੰ ਜੀਵਾਂ ਦੇ ਦੁਪਾਰੇ ਦੱਸੋ ਵੀ ਮਾਤ ਲੋਕ ਦੇ ਜੀਵਾਂ ਦਾ ਕੀ ਹਾਲ ਹੈ, ਏਡੇ ਖਾਲਸਾ ਜੀ ਹੰਕਾਰੀ ਟਿੱਲੇ ਤੇ ਚੜੇ ਹੋਏ ਸੁਮੇਰ ਪਰਬਤ ਤੇ, ਸਾਡਾ ਗ੍ਰਿਸਤੀਆਂ ਦਾ ਉਹਨਾਂ ਲੋਕਾਂ ਨੂੰ ਕੋਈ ਪਤਾ ਨੀ ਵੀ ਉੱਥੇ ਕੀ ਬਣ ਰਿਹਾ ਤੇ ਕੀ ਸੰਸਾਰ ਤੇ ਜੀਵਾਂ ਤੇ ਅਤਿਆਚਾਰ ਹੋ ਰਹੇ ਨੇ। ਜੇ ਮਾੜਾ ਮੋਟਾ ਉਹਨਾਂ ਸਿੱਧਾ ਕਰਾਮਾਤਾਂ ਵਾਲਿਆਂ ਨੂੰ ਪਤਾ ਹੁੰਦਾ, ਉਹ ਕਦੇ ਗੁਰੂ ਨਾਨਕ ਮਹਾਰਾਜ ਨੂੰ ਇਹ ਪੁੱਛਦੇ ਨਾ। ਪੁੱਛਿਆ ਮਹਾਰਾਜ ਨੂੰ, ਮਹਾਰਾਜ ਦੱਸੋ ਸੰਸਾਰ ਦਾ ਕੀ ਹਾਲ ਹੈ। ਪੜੋ ਭਾਈ ਗੁਰਦਾਸ ਸਾਹਿਬ ਜੀ ਨੂੰ, ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਅਵਤਾਰਾ, ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕੇ ਅਵਤਾਰਾ, ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹੋ ਪਾਲਣ ਚੜਿਆ ਸੰਸਾਰਾ, ਪਾਪ ਗਿਰਾਸੀ ਪਿਰਥਮੀ ਧੌਲ ਖੜਾ ਤਰ ਹੇਠ ਪੁਕਾਰਾ, ਸਿੱਧ ਸ਼ਬ ਬੈਠੇ ਪਰਬਤੀ ਕੌਣ ਜਗਤਰ ਕਉ ਪਾਰਿਓ ਤਾਰਾ, ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਹਜ਼ੂਰ ਨੇ ਉਪਦੇਸ਼ ਦਿੱਤਾ, ਸਿੱਧਾਂ ਨਾਲ ਬੜੀਆਂ ਚਰਚਾ ਹੋਈਆਂ ਔਰ ਬੜੀਆਂ ਲੰਮੀਆਂ ਚੌੜੀਆਂ ਗੋਸ਼ਟਾਂ ਹੋਈਆਂ। ਆਖਿਰਕਾਰ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਸਾਡੇ ਪੰਥ ਵਿੱਚ ਸ਼ਾਮਲ ਹੋ ਜਾਓ, ਤੇ ਸਾਡਾ ਜੋਗੀਆਂ ਦਾ ਪੰਥ ਹੈ ਆਈ ਨਾਮ ਦਾ ਪੰਥ ਹੈ। ਗੋਰਖਨਾਥ ਦੇ ਕੋਲ ਇੱਕ ਬੀਬੀ ਨੇ ਬੇਨਤੀ ਕੀਤੀ, ਮੇਰੇ ਘਰੇ ਸੰਤਾਨ ਕੋਈ ਨਹੀਂ ਤੇ ਮੇਰਾ ਸੰਸਾਰ ਤੇ ਨਾਮ ਕਿਵੇਂ ਰਵੇਗਾ। ਕਹਿਣ ਲੱਗੇ ਕੋਈ ਨੀ ਮਾਤਾ, ਤੇਰੇ ਨਾਂ ਦਾ ਸੀ, ਉਸ ਬੀਬੀ ਦਾ ਨਾਂ ਸੀ ਆਈ, ਆਈ ਪੰਥ ਚਲਾ ਦਿੰਦੇ ਹੈ ਔਰ ਤੇਰਾ ਨਾਮ ਦੁਨੀਆਂ ਤੇ ਕਾਇਮ ਰਵੇਗਾ ਔਰ ਆਈ ਪੰਥ ਵਿੱਚ ਸ਼ਾਮਲ ਹੋ ਜਾਓ। ਤੁਸੀਂ ਜਪਜੀਤ ਸਾਹਿਬ ਪੜ੍ਹਦੇ ਹੋ ਨਾ, ਤੇ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਇਹ ਬਚਨ ਪੜਿਆ ਹੋਵੇਗਾ, ਆਈ ਪੰਥੀ ਸਗਲ ਜਮਾਤੀ ਮਨ ਜੀਤ ਹੈ ਜਗ ਜੀਤ ਹੈ। ਸੱਚੇ ਪਾਤਸ਼ਾਹ ਸਾਡੇ ਮਜ਼ਬੂਤ ਸ਼ਾਮਲ ਹੋ ਜਾਓ। ਬੜੇ ਯਤਨ ਕੀਤੇ ਹਜ਼ੂਰ ਸੱਚੇ ਪਾਤਸ਼ਾਹ ਨੂੰ ਕਰਾਮਾਤਾਂ ਸ਼ਕਤੀਆਂ ਰਿਧੀਆਂ ਸਿੱਧੀਆਂ ਵਿਖਾਈਆਂ। ਕਹਿਣਗੇ ਮਹਾਰਾਜ ਸਾਨੂੰ ਇੱਕ ਗੱਲ ਦਾ ਹੋਰ ਪਤਾ ਲੱਗਾ ਹੈ। ਹਜ਼ੂਰ ਕਹਿਣਗੇ ਉਹ ਵੀ ਸਾਂਝੀ ਕਰ ਲਓ, ਦੱਸ ਦਿਓ। ਕਹਿੰਦੇ ਮਹਾਰਾਜ ਸਾਨੂੰ ਪਤਾ ਲੱਗਾ ਵੀ ਤੁਸੀਂ ਗ੍ਰਿਸਤੀ ਹੋ। ਸਤਿਗੁਰੂ ਕਹਿਣਗੇ ਹਾਂ, ਸਾਡੇ ਦੋ ਸਾਹਿਬਜ਼ਾਦੇ ਨੇ, ਪਰਿਵਾਰ ਵਾਲੇ ਹੈ। ਸੱਚੇ ਪਾਤਸ਼ਾਹ ਇਹ ਨਹੀਂ ਸੀ ਤੁਹਾਨੂੰ ਗ੍ਰਿਸਤ ਧਰਮ ਨਹੀਂ ਸੀ ਅਪਣਾਉਣਾ ਚਾਹੀਦਾ। ਹਜ਼ੂਰ ਪੁੱਛਣ ਲੱਗੇ ਕਾਰਨ, ਕਹਿੰਦੇ ਮਹਾਰਾਜ ਭੇਡ ਛਨਾਨਣ ਨਹੀਂ ਹੋ ਸਕਦੀ, ਇਸਤਰੀ ਕਦੇ ਗਿਆਨਣ ਨਹੀਂ ਹੋ ਸਕਦੇ। ਇਸਤਰੀ ਪੈਰ ਦੀ ਜੁੱਤੀ ਆ, ਪਾਲੀ ਪਾਲੀ ਨਾ ਪਾਈ ਤੇ ਨਾ ਹੀ ਪਾਈ ਸਹੀ। ਔਰ ਰੱਬ ਦੀ ਜਿੱਥੇ ਸੰਸਾਰ ਰਚਨਾ ਵਿੱਚ ਹੋਈ ਗੁਸਤਾਖੀ ਹੈ, ਰੱਬ ਦੀ ਹੋਈ ਗਲਤੀ ਦਾ ਨਤੀਜਾ ਕਹਿੰਦੇ ਇਸਤਰੀ ਹੋਂਦ ਵਿੱਚ ਆਈ ਹੈ। ਇਸਤਰੀ ਜਿਲਣ ਜਿਹ ਫਸਿਆ ਵਿਅਕਤੀ ਨਿਕਲ ਨਹੀਂ ਸਕਦਾ, ਇਸਤਰੀ ਬੇੜੀ ਹੈ ਜਿਹੜੀ ਪੈਰਾਂ ਨੂੰ ਪੈ ਜੇ ਤੇ ਬੰਦਾ ਛੁੱਟ ਨਹੀਂ ਸਕਦਾ, ਇਸਤਰੀ ਘੁੰਮਣ ਕੇਰੀਏ ਜਿਹੋ ਨਿਕਲਣਾ ਬੜਾ ਔਖਾ ਹੁੰਦਾ। ਹਜ਼ੂਰ ਨਾਲ ਜੋ ਲੰਮੀਆਂ ਚੌੜੀਆਂ ਭਾਸ਼ਣ ਦੇਣ ਲੱਗੇ, ਸਤਿਗੁਰੂ ਕਹਿਣ ਲੱਗੇ ਹੁਣ ਬੰਦ ਕਰੋ, ਆਪਣਾ ਵੀ ਰਾਮ ਰੌਲਾ, ਸਾਡੀ ਵੀ ਕੋਈ ਗੱਲ ਸੁਣੋ। ਸੱਚੇ ਪਾਤਸ਼ਾਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਕਹਿਣਗੇ ਤੁਹਾਡੇ ਵਾਂਗ ਲੰਮੇ ਭਾਸ਼ਣ ਨਹੀਂ ਅਸੀਂ ਦੇਣੇ, ਕੇਵਲ ਤੁਹਾਨੂੰ ਇੰਨਾ ਪੁੱਛਣਾ, ਤੁਸੀਂ ਮਾਵਾਂ ਭੈਣਾਂ ਧੀਆਂ ਪੁਣ ਲਈਆਂ ਨੇ, ਬੜੀਆਂ ਗਾਲ ਮੰਦਾ ਕੱਢ ਲਿਆ, ਪਰ ਸਾਨੂੰ ਇਹ ਵੱਡੇ ਬ੍ਰਗ ਤੋਂ ਦੱਸੋ ਵੀ ਤੁਸੀਂ ਜੰਮੇ ਕਿੰਨਾ ਨੂੰ ਹੋ? ਕਹਿੰਦੇ ਜੰਮੇ ਤਾਂ ਮਾਵਾਂ ਨੂੰ ਹੀ ਹੈ ਜੀ। ਹਜ਼ੂਰ ਕਹਿਣਗੇ ਫਿਰ ਸ਼ਰਮ ਆਉਂਦੀ ਹੈ, ਜਿਨ੍ਹਾਂ ਮਾਵਾਂ ਨੇ ਤੁਹਾਨੂੰ ਜਨਮ ਦਿੱਤਾ ਹੈ, ਸੀਨੇ ਦਾ ਦੁੱਧ ਚੁੰਘਾ ਚੁੰਘਾ ਕੇ ਵੱਡੀਆਂ ਕੀਤਾ, ਆਪ ਗਿੱਲੇ ਥਾਂ ਤੇ ਤੁਹਾਨੂੰ ਸੁੱਕੇ ਥਾਂ ਤੇ ਪਾਲ ਪਾਇਆ ਤੇ ਪੋਲਿਆ ਪਾਲਿਆ ਪੋਸਿਆ ਵੱਡੇ ਹੋਏ, ਉਹਨਾਂ ਮਾਵਾਂ ਨੂੰ ਗਾਲਾਂ ਕੱਢਦੇ ਸੁਮੇਰ ਪਰਬਤ ਤੇ ਚੜ੍ਹ ਕੇ ਆਣ ਬੈਠੇ ਹੋ, ਸਾਡਾ ਮਜ਼ਹਬ ਸਾਡਾ ਧਰਮ ਇਹ ਗੱਲ ਨਹੀਂ ਕਹਿੰਦਾ। ਜਿਸ ਇਸਤਰੀ ਨੂੰ ਤੁਸੀਂ ਨਿੰਦਦੇ ਭੰਡਦੇ ਹੋ, ਸਾਡਾ ਅਸੀਂ ਸੰਸਾਰ ਨੂੰ ਡੰਕੇ ਦੀ ਚੋਟ ਨਾਲ ਛਕਾਂਗੇ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ। ਹਜ਼ੂਰ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਧਾਂ ਦਾ ਹੰਕਾਰ ਵੀ ਨਿਵਰਤ ਕੀਤਾ, ਉਪਦੇਸ਼ ਦੇ ਕੇ ਨਿਹਾਲ ਕੀਤਾ ਤੇ ਉਧਰ ਦੇ ਜੀਵਾਂ ਨੂੰ ਵੀ ਤਾਰਿਆ। تیسری اداسی میرے پادشاہ نے مسلمانوں وال توجہ کیتے تھاواں تھاواں تو ہندے تلمبے دی دھرتی تے غریب نواز جا پہنچے اسے چٹے لباس والا چٹا لما چولا پایا ہویا ویکھن والے نے جاپدا سی پہ مہاپرخ ہے پر اندر دی کرتوت پاپ ایسا چھپیا ہوا ہے ایک بنے ہندوؤں واسطے مندر بنایا مسلمانوں واسطے مسجد بنائی ہوئی جیڑا کوئی راہی پاندی رات نوں ٹکدا اونوں لٹ پٹ لیا جاندا تے او دی ختم کر دیتا جاندا ہے تن گرو نانک نرنکاری جات دروازے تے کھڑے ہوئے حضور دے پاس آیا ستگرو کہن کے سجنا نام بڑا سونا رکھیا ہے پر کرتوتاں ماریاں نے وہار ماڑا ہے تیرے اندر دی جیون دسیے کہو جہ باہروں لباس بڑا سونا چٹا پایا ہوئے ہیں پر اندر دی تیری فلم تیرا اندرلا سبھا کیسا ہے حضور کہن کے کہیں دے پانڈے ورگا کہیں دے پانڈے ورگا ہے سو واری تسی کہیں دا پانڈا مانج لو کٹ کٹ کے جنا مرضی مانج لو جدو کہیں دا پانڈا پانی نہ دھو کے سک جاوے اور چنگلی کساو دے وچوں کالی شیائی نکلے گی سو واری مانجیا ہویا کہیں دا پانڈا بھی کالخ نال بھریا رہندا ہے اوپروں پاوے بڑی چمک دمک ہوندی کرے سورج دے سامنے رکھو تے چاکیا وی نہیں جاندا ہے ساری گرو کہن لگے باہری لباس دا تیرا چمک دمک والا چٹا لباس پربھاوت کردا ہے پر اندر پانڈے وانگو کالک پری ہوئی ہے حضور نے آخیا بھائی مردانیا رباب وجاؤ بھائی مردانا رباب وجاؤندا ہے گرو نانک الہی کیرتن کردے نے سوہی محلہ پہلا اجل کہیاں چلکنا کوٹم کالڑی ماس ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਤਸੰਨ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਾਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆ ਨੇ ਗੁਰੂ ਨਾਨਕ ਨਿਰੰਕਾਰ ਜੀ ਦੇ ਹੱਥ ਜੋੜ ਕੇ ਸੱਜਣ ਦੇ ਇਤਿਹਾਸ ਉਹਨੂੰ ਸੱਜਣ ਠੱਗ ਕਹਿੰਦਾ ਹੈ ਔਰ ਉਸਦੇ ਸੱਜਣ ਦੇ ਹੱਥ ਜੋੜ ਕੇ ਗੁਰੂ ਨਾਨਕ ਦੇ ਅੱਗੇ ਉਸਨੇ ਆਖਿਆ ਦਾਤਾ ਮੈਂ ਭੁੱਲ ਗਿਆ ਤੇ ਮੈਨੂੰ ਖਿਮਾ ਬਖਸ਼ੋ ਔਰ ਕਿਰਪਾ ਕਰੋ ਤੇ ਮੈਨੂੰ ਆਪਣਾ ਸੇਵਕ ਬਣਾਓ ਸੱਜਣ ਠੱਗ ਬੁਰਿਆਈਆਂ ਛੱਡੀਆਂ ਗੁਰੂ ਨਾਨਕ ਦਾ ਸਿੱਖ ਬਣਿਆ ਤੇ ਯਾਦ ਰੱਖਿਓ ਕੇਵਲ ਸਿੱਖ ਹੀ ਨਹੀਂ ਬਣਿਆ ਤਲੰਬੇ ਦੇ ਇਲਾਕੇ ਚ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰਕ ਬਣਿਆ ਪ੍ਰਚਾਰਕ ਹੈ ਉਸਨੇ ਪ੍ਰਚਾਰਕ ਬਣ ਕੇ ਹਜ਼ਾਰਾਂ ਦੀ ਜ਼ਿੰਦਗੀ ਨੂੰ ਸਵਾਰਿਆ ਔਰ ਇੱਕ ਸ਼ਬਦ ਗੁਰੂ ਨਾਨਕ ਨੇ ਸੂਹੀ ਰਾਗ ਦਾ ਉਹਦੇ ਕੋਲ ਗਾਇਆ ਤੇ ਉਹ ਸੱਜਣ ਠੱਗ ਪੁਣਾ ਛੱਡ ਕੇ ਸੱਚਾ ਸੱਜਣ ਬਣ ਗਿਆ ਔਰ ਗੁਰੂ ਨਾਨਕ ਮਹਾਰਾਜ ਦਾ ਸੇਵਕ ਸਿੱਖ ਹੀ ਨਹੀਂ ਬਣਿਆ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰਕ ਬਣਿਆ ਅਸੀਂ ਅੱਜ ਵੀ ਕਹਿੰਦੇ ਸੱਜਣ ਠੱਗ ਬੜਾ ਮਾੜਾ ਸੀ ਸੱਜਣ ਠੱਗ ਬੜਾ ਮਾੜਾ ਸੀ ਤੇ ਅਸੀਂ ਆਪਣੇ ਵੱਲ ਕਦੇ ਝਾਤੀ ਮਾਰੀ ਨਹੀਂ ਵੀ ਅਸੀਂ ਇੰਨੇ ਪਾਠ ਸੁਣਦੇ ਤੇ ਸਾਡੇ ਚ ਕੋਈ ਪਰਿਵਰਤਨ ਆਇਆ ਉਹ ਤਾਂ ਇੱਕ ਸ਼ਬਦ ਸੁਣ ਕੇ ਹੀ ਮਹਾਂਪੁਰਖ ਬਣ ਗਿਆ ਅਸੀਂ ਹਜ਼ਾਰਾਂ ਹੀ ਸ਼ਬਦ ਸੁਣ ਕੇ ਵੀ ਗੁਰਸਿੱਖੀ ਤੋਂ ਸੈਂਕੜੇ ਕਹਾਂ ਦੂਰ ਬੈਠੇ ਹਨ ਔਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜਾਂਦੇ ਜਾਂਦੇ ਮੱਕੇ ਜਾ ਪਹੁੰਚਦੇ ਨੇ ਰਾਤ ਹਜੂਰ ਵਿਸਰਾਮ ਕਰ ਰਹੇ ਚੋਜੀ ਪ੍ਰੀਤਮ ਤੇ ਕੌਤ ਕੈਸਾ ਰਚਿਆ ਮੱਕੇ ਵੱਲ ਚਰਨ ਕਰਕੇ ਮੌਜ ਦੇ ਮਾਲਕ ਲਿਟੇ ਹੋਏ ਜੀਵਨ ਕਾਜੀ ਆਇਆ ਉਹਨੇ ਆ ਕੇ ਦਰਵਾਜ਼ਾ ਖੋਲਿਆ ਵੇਖਿਆ ਕੌਣ ਕੁਫਰ ਮਨੁੱਖ ਸੁੱਤਾ ਹੋਇਆ ਇਹ ਤਾਂ ਖੁਦਾ ਦਾ ਘਰ ਹੈ ਕਾਬਾ ਤੇ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਨੇ ਔਰ ਕੌਣ ਕੁਫਰ ਮਨੁੱਖ ਹੈ ਉਹਨੇ ਆਉਣ ਸਾਰ ਜੋੜ ਕੇ ਲੱਤ ਕੱਢ ਮਾਰੇ ਹਜੂਰ ਉੱਠੇ ਸਤ ਕਰਤਾਰ ਧੰਨ ਕਰਤਾਰ ਕਾਰਨ ਕਹਿੰਦੇ ਤੁਸੀਂ ਕੌਣ ਲੋਕ ਹੋ ਜਿਨ੍ਹਾਂ ਨੇ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਨੇ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਪੜਿਆ ਹੋਵੇਗਾ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੇ ਜੀਵਨ ਕਾਜੀ ਲੱਤ ਕੱਢ ਮਾਰੀ ਤੇ ਕੌਣ ਕੁਫਰ ਮਨੁੱਖ ਸੁੱਤਾ ਹੋਇਆ ਸਤਿਗੁਰੂ ਗਰੀਬ ਨਵਾਜ ਮੁਸਕਰਾਉਂਦੇ ਹੋਏ ਕਹਿਣ ਕਿ ਕਾਜੀ ਸਾਹਿਬ ਸਾਨੂੰ ਤਾਂ ਸਾਰੇ ਬੰਨੇ ਖੁਦਾ ਦਾ ਘਰ ਨਜ਼ਰ ਆਉਂਦਾ ਹੈ ਜਿੱਧਰ ਖੁਦਾ ਦਾ ਘਰ ਨੀ ਸਾਡੇ ਪੈਰ ਉਧਰ ਨੂੰ ਕਰਦੇ ਉਹ ਗੁੱਸੇ ਵਿੱਚ ਆ ਗਿਆ ਨਾਲੇ ਮਖੌਲ ਕਰਦੇ ਨੇ ਵੀ ਸਾਨੂੰ ਸਾਰੇ ਬੰਨੇ ਖੁਦਾ ਨਜ਼ਰ ਆਉਂਦਾ ਹੈ ਤੇ ਨਾਲੇ ਗਲਤੀ ਕਰਦੇ ਨੇ ਪੈਰ ਕੀਤੇ ਨੇ ਖੁਦਾ ਦੇ ਘਰ ਵੱਲ ਗੁੱਸੇ ਵਿੱਚ ਆਏ ਹੋਏ ਜੀਵਨ ਕਾਜੀ ਨੇ ਲੱਤਾਂ ਤੋਂ ਚਰਨਾਂ ਤੋਂ ਫੜਿਆ ਗੁਰੂ ਨਾਨਕ ਨੂੰ ਤੇ ਚਰਨ ਧੋ ਕੇ ਦੂਜੇ ਬੰਨੇ ਕਰ ਦਿੱਤੇ ਹੁਣ ਜਿੱਧਰ ਚਰਨ ਕਰਦਾ ਮੱਕਾ ਉਧਰ ਚਰਨਾਂ ਵੱਲ ਝੁਕਦਾ ਹੈ ਹੈਰਾਨ ਹੋ ਗਿਆ ਜੀਵਨ ਕਾਜੀ ਤੇ ਮੱਕੇ ਦੇ ਹਾਜੀ ਲੋਕ ਤਮਾਮ ਲੋਕਾਂ ਦਾ ਇਕੱਠ ਹੋ ਗਿਆ ਤੇ ਗੁਰੂ ਨਾਨਕ ਦੇ ਆਣ ਚਰਨ ਫੜੇ ਭਾਈ ਗੁਰਦਾਸ ਸਾਹਿਬ ਨੂੰ ਕਰੇ ਪੁੱਛੋ ਟੰਗੋਂ ਪਗੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੇ ਔਰ ਸ਼ਕਤੀ ਵਿਖਾਈ ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਦੇ ਚਰਨਾਂ ਤੇ ਮੱਕਾ ਚੁੱਕਿਆ ਅੱਜ ਵੀ ਛੱਜੇ ਉਧਰ ਨੂੰ ਚੁੱਕੇ ਨੇ ਜਿੱਧਰ ਗੁਰੂ ਨਾਨਕ ਸਾਹਿਬ ਸਨ ਐਸੇ ਗਰੀਬ ਨਿਵਾਜ ਚੋ ਜੀ ਪ੍ਰੀਤਮ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਮੱਕਾ ਝੁਕਦਾ ਹੈ। ਉਥੋਂ ਦੇ ਸਾਰੇ ਕਾਜ ਜੀਵਨ ਕਾਜ ਰੁਕਣ ਦੀਨ ਕਾਜ ਤਮਾਮ ਲੋਕ ਇਕੱਠੇ ਹੋਏ ਤੇ ਹਜ਼ੂਰ ਨੇ ਸਰਬ ਵਿਆਪਕ ਖੁਦਾ ਨੂੰ ਜਾਣਨ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸਰਬ ਵਿਆਪਕ ਪਰਮੇਸ਼ਰ ਨੂੰ ਜਾਣ, ਉਹ ਜਰੇ ਜਰੇ ਚ ਸਮਾਇਆ ਹੋਇਆ ਘੱਟ ਘੱਟ ਵਿਚ ਹਿਰਦੇ ਚ ਵੱਸਦਾ ਹੈ, ਉਹ ਵਾਹਿਗੁਰੂ ਨਿਰੰਕਾਰ ਕਦੇ ਪਾਸੇ ਨਹੀਂ। ਆਖਿਰਕਾਰ ਕੁਝ ਦਿਨ ਹਜ਼ੂਰ ਉੱਥੇ ਉਪਦੇਸ਼ ਦਿੰਦੇ ਰਹੇ ਔਰ ਸੰਗਤਾਂ ਉਪਦੇਸ਼ ਸੁਣ ਕੇ ਮੁਸਲਮਾਨ ਲੋਕ ਲਾਭ ਉਠਾਉਂਦੇ ਰਹੇ। ਜਦੋਂ ਗਰੀਬ ਨਿਵਾਜ ਉੱਥੋਂ ਤੁਰ ਲੱਗੇ, ਜੀਵਨ ਕਾਜੀ ਦੇ ਰੁਕਣ ਦਿਨ ਕਾਜੀ ਦੇ ਅੱਖਾਂ ਚੋਂ ਜਲ ਚੱਲ ਪਿਆ। ਸਤਿਗੁਰੂ ਤੁਹਾਡੇ ਦਰਸ਼ਨਾਂ ਬਗੈਰ ਅਸੀਂ ਰਹਿ ਨਹੀਂ ਸਕਦੇ, ਸਤਿਗੁਰੂ ਕਿਰਪਾ ਕਰੋ ਸਾਡੇ ਕੋਲ ਰਹੋ। ਹਜ਼ੂਰ ਕਹਿਣਗੇ ਭਾਈ ਅਸੀਂ ਅੱਗੇ ਵੀ ਜਾਣਾ, ਹੋਰਨਾਂ ਕੋਲ ਵੀ ਪਹੁੰਚਣਾ ਹੈ, ਸੱਚੇ ਪਾਤਸ਼ਾਹ ਜੇ ਜ਼ਰੂਰ ਚਲੇ ਹੀ ਜਾਣਾ ਤੇ ਸਾਨੂੰ ਕੋਈ ਆਪਣੀ ਚੀਜ਼ ਕੋਈ ਨਿਸ਼ਾਨੀ ਵਜੋਂ ਦੇ ਜਾਓ, ਅਸੀਂ ਤੁਹਾਡੀ ਉਹ ਵਸਤੂ ਵੇਖ ਕੇ ਸਮਝ ਲਿਆ ਕਰਾਂਗੇ ਔਰ ਤੁਹਾਡੇ ਦਰਸ਼ਨਾਂ ਅਨੁਭਵ ਕਰ ਲਿਆ ਕਰਾਂਗੇ। ਸਤਿਗੁਰੂ ਕੋਈ ਨਿਸ਼ਾਨੀ ਕਿਰਪਾ ਕਰੋ। ਹਜ਼ੂਰ ਨੇ ਚਰਨਾਂ ਤੋਂ ਖੜਾਵਾਂ ਉਤਾਰ ਦਿੱਤੀਆਂ, ਜੀਵਨ ਕਾਜੀ ਤੇ ਰੁਕਣ ਦਿਨ ਕਾਜੀ ਨੇ ਸਿਰ ਤੇ ਰੱਖੀਆਂ ਔਰ ਮੱਕੇ ਚ ਪਵਿੱਤਰ ਅਸਥਾਨ ਤੇ ਲਿਆ ਕੇ ਸੁਭਾਮਾਨ ਕਰ ਦਿੱਤੀਆਂ। ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ। ਗੁਰੂ ਨਾਨਕ ਦੀਆਂ ਖੜਾਵਾਂ ਮੱਕੇ ਚ ਪੂਜੀਆਂ ਜਾਂਦੀਆਂ ਰਹੀਆਂ ਔਰ ਗੁਰੂ ਨਾਨਕ ਉਹਨਾਂ ਮੁਸਲਮਾਨਾਂ ਦੇ ਵੀ ਸਾਂਝੇ ਔਰ ਭਾਈ ਗੁਰਦਾਸ ਸਾਹਿਬ ਨੇ ਇਸੇ ਕਰਕੇ ਆਖਿਆ ਵੀ ਜਾਹਰ ਪੀਰ ਜਗਤ ਗੁਰ ਬਾਬਾ। ਜਾਰੇ ਪੀਰ ਮੁਸਲਮਾਨਾਂ ਦੇ ਨੇ, ਜਗਤ ਦੇ ਹਿੰਦੂਆਂ ਦੇ ਗੁਰੂ ਤੇ ਸਿੱਖਾਂ ਦੇ ਹੈ ਹੀ ਬਾਪੂ। ਐਸੇ ਮਹਾਨ ਗੁਰੂ ਨਾਨਕ ਨਿਰੰਕਾਰੀ ਗਰੀਬ ਨਿਵਾਜ ਜਿਨ੍ਹਾਂ ਨੇ ਥਾਵਾਂ ਥਾਂ ਤੇ ਪਹੁੰਚ ਕੇ ਹਿੰਦੁਸਤਾਨ ਵਿਚ ਹੀ ਨਹੀਂ ਹੋਰਨਾਂ ਥਾਵਾਂ ਤੇ ਜਾ ਕੇ 18 ਟਾਪੂਆਂ ਤੇ ਵੀ ਜਾ ਕੇ ਉਥੋਂ ਦੇ ਰਾਜਿਆਂ ਨੂੰ ਉਪਦੇਸ਼ ਦੇ ਕੇ ਗੁਰੂ ਨਾਨਕ ਮਹਾਰਾਜ ਨੇ ਜੀਵਾਂ ਦਾ ਭਲਾ ਕੀਤਾ ਔਰ ਮਨੁੱਖਤਾ ਨੂੰ ਤਾਰਿਆ, ਕੇਵਲ ਮਨੁੱਖ ਹੀ ਨਹੀਂ ਤਾਰੇ ਪੱਥਰਾਂ ਨੂੰ ਵੀ ਪੰਜਾ ਲਾ ਕੇ ਪੰਜਾ ਸਾਹ ਬਣਾ ਦਿੱਤਾ, ਰਾਕਸ਼ਾਂ ਨੂੰ ਤਾਰ ਦਿੱਤਾ, ਬਾਬਰ ਵਰਗੀਆਂ ਨੂੰ ਤਾਰ ਦਿੱਤਾ, ਕਾਰੂ ਵਰਗੀਆਂ ਦੇ ਹੰਕਾਰ ਦੀ ਨਿਵਿਰਤੀ ਕੀਤੀ ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬਿਰਸ਼ਾਂ ਨੂੰ ਵੀ ਤਾਰਿਆ, ਪਸ਼ੂਆਂ ਨੂੰ ਵੀ ਤਾਰਿਆ, ਪੰਛੀਆਂ ਨੂੰ ਵੀ ਤਾਰਿਆ, ਪੱਥਰਾਂ ਨੂੰ ਵੀ ਤਾਰਿਆ, ਭੂਤਾਂ ਨੂੰ ਵੀ ਤਾਰਿਆ, ਪ੍ਰੇਤਾਂ ਦੀ ਕਲਿਆਣ ਵੀ ਕੀਤੀ ਔਰ ਜਿੰਨੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ ਕਦੇ ਉਹ ਗਿਣਤੀ ਨਹੀਂ ਕੀਤੀ ਜਾ ਸਕਦੇ। ਤੇ ਗੁਰੂ ਅਰਜਨ ਸਾਹਿਬ ਨੇ ਸੱਚੇ ਬਚਨ ਕਹਿ ਕੇਵਲ ਖੁਸ਼ਾਮਦ ਵਾਸਤੇ ਨਹੀਂ ਕਿਹਾ, ਸੱਚ ਕਿਹਾ ਗੁਰੂ ਕੀ ਸੰਗਤ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਯੁਗ ਜੀਵਾਂ ਦੀ ਕਲਿਆਣ ਕਰਨ ਵਾਸਤੇ ਹਜ਼ੂਰ ਚੋਜੀ ਪ੍ਰੀਤਮ ਅਵਤਾਰ ਧਾਰ ਕੇ ਆਏ। ਕਦੇ ਪੁੱਛੋ ਭਾਈ ਗੁਰਦਾਸ ਸਾਹਿਬ ਜੀ ਨੂੰ ਕੀ ਅਦਬ ਸਤਿਕਾਰ ਹੈ ਗੁਰੂ ਨਾਨਕ ਦਾ। ਸਾਡੇ ਪੜ੍ਹੇ ਲਿਖੇ ਲੋਕ ਅਖੇ ਜੀ ਫਲਾਣੇ ਸਾਇੰਸਦਾਨ ਵਰਗੇ ਨੇ ਗੁਰੂ ਨਾਨਕ, ਫਲਾਣੇ ਵਰਗੇ ਅਵਤਾਰ ਨੇ ਗੁਰੂ ਨਾਨਕ, ਫਲਾਣੇ ਵਰਗੇ ਨੇ ਗੁਰੂ ਨਾਨਕ, ਕਦੇ ਭੁੱਲ ਕੇ ਵੀ ਨਹੀਂ। ਕਿਸੇ ਬਾਦਸ਼ਾਹ ਚੱਕਰਵਰਤੀ ਪਾਤਸ਼ਾਹ ਹੋਵੇ ਤੇ ਉਹਦੀ ਤੁਲਨਾ ਕਹੀਏ, ਆਓ ਮੀਆਂ ਜੀ ਇੱਥੇ ਆ ਕੇ ਬੈਠ ਜਾਓ। ਮੁਸਲਮਾਨ ਚੱਕਰਵਰਤੀ ਪਾਤਸ਼ਾਹ ਨੂੰ ਸੁਲਤਾਨ ਕਹਿੰਦੇ ਨੇ, ਸਧਾਰਨ ਵਿਅਕਤੀ ਨੂੰ ਮੀਆਂ ਜੀ ਕਹਿੰਦੇ ਨੇ। ਹੋਵੇ ਕੋਈ ਚੱਕਰਵਰਤੀ ਪਾਤਸ਼ਾਹ, ਉਹਨੂੰ ਮੀਆਂ ਦੇ ਨਾਲ ਤੁਲਨਾ ਦੇਈ, ਉਹਦੀ ਸਤਿਕਾਰ ਵਡਿਆਈ ਨਹੀਂ ਸਗੋਂ ਨਰਾਦਰੀ ਹੋਵੇਗੀ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ। ਧੰਨ ਗੁਰੂ ਨਾਨਕ ਸਾਹਿਬ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਹੈ ਤੇ ਅਸੀਂ ਕਿਸੇ ਮਨੁੱਖ ਨਾਲ, ਕਿਸੇ ਦੇਵੀ ਨਾਲ, ਕਿਸੇ ਦੇਵਤੇ ਨਾਲ, ਕਿਸੇ ਰਹਿਬਰ ਨਾਲ, ਕਿਸੇ ਆਗੂ ਨਾਲ ਤੁਲਨਾ ਕਰ ਦਈਏ, ਇਹ ਗੁਰੂ ਨਾਨਕ ਦਾ ਸਤਿਕਾਰ ਨਹੀਂ ਨਰਾਦਰੀ ਹੋਵੇਗੀ। ਪੁੱਛੋ ਭਾਈ ਗੁਰਦਾਸ ਸਾਹਿਬ ਜੀ ਨੂੰ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨ ਸਿਉਤਾਰ ਤਹਰ ਦਰਸ ਦਿਖਾਏ ਹੈ। ਇੱਕ ਇੱਕ ਰੋਮ ਚ ਕਰੋੜਾਂ ਕਰੋੜਾਂ ਬ੍ਰਹਿਮੰਡ ਸਮਾਏ ਹੋਏ, ਸਭ ਜੀਵਾਂ ਨੂੰ ਤਾਰਨ ਵਾਲੇ ਗੁਰੂ ਨਾਨਕ ਨਿਰੰਕਾਰੇ, ਉਹਨਾਂ ਸਤਿਗੁਰਾਂ ਦੇ ਅਸੀਂ ਸਿੱਖ ਅਖਵਾਉਣੇ ਹੈ। ਔਰ ਮੈਂ ਰਾਤ ਵੀ ਬੇਨਤੀ ਕੀਤੀ ਤੇ ਹੁਣ ਵੀ ਬੇਨਤੀ ਕਰਨੀ ਚਾਹੁੰਦਾ, ਗੁਰੂ ਕੇ ਪਿਆਰਿਓ ਗੁਰਪੁਰਬ ਮਨਾਉਣੇ ਬੜੇ ਸਫਲੇ ਨੇ, ਪਰ ਬਹੁਤੇ ਸਫਲੇ ਉਸ ਦਿਨ ਹੋਣੇ ਨੇ ਜਿੱਦਣ ਅਸੀਂ ਗੁਰੂ ਨਾਨਕ ਦਾ ਹੁਕਮ ਵੀ ਮੰਨ ਲਿਆ, ਜਿੱਦਣ ਗੁਰੂ ਦਾ ਉਪਦੇਸ਼ ਵੀ ਹਿਰਦੇ ਚ ਗ੍ਰਹਿਣ ਕਰ ਲਿਆ, ਨਹੀਂ ਤੇ ਸਾਲ ਆਉਂਦਾ, ਦਿਨ ਆਉਂਦੇ ਨੇ, ਲੰਘ ਜਾਂਦੇ ਨੇ। ਜੇ ਅਸੀਂ ਗੁਰੂ ਦੀ ਮਤ ਸਿੱਖਿਆ ਧਾਰਨ ਕਰਾਂਗੇ, ਇਹ ਮਨਾਏ ਹੋਏ ਗੁਰਪੁਰਬ ਬਹੁਤ ਸਫਲੇ ਹੋਣਗੇ। ਔਰ ਕੋਈ ਮਾਈ, ਕੋਈ ਭਾਈ, ਕੋਈ ਬੱਚੀ, ਕੋਈ ਬੱਚਾ, ਗੁਰੂ ਨਾਨਕ ਦਾ ਮਿਸ਼ਨ ਹੈ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ। ਗੁਰੂ ਨਾਨਕ ਦੇ ਸਿੱਖ ਨੂੰ ਕਰੇ ਸੋਭਾ ਨਹੀਂ। ਤਿਆਰ ਪ੍ਰਤਿਆਰ ਹੋਣਾ ਕਬੀਰ ਜੈਸੀ ਉਪਜੀ ਪੇਟ ਤੇ ਜੋ ਤੈਸੀ ਨਿਭਾਏ ਹੋੜ ਹੀਰਾ ਕਿਸਕਾ ਬਾਪਰਾ ਪੁੱਜਹਿ ਨ ਰਤਨ ਕਰੋੜ ਔਰ ਮਾਂ ਦੇ ਗਰਭ ਤੋਂ ਜਿਵੇਂ ਜਨਮ ਲੈ ਕੇ ਆਏ ਹੈ ਸਾਰੀ ਜ਼ਿੰਦਗੀ ਪਰਮੇਸ਼ਰ ਦੀ ਰਜਾਵ ਚ ਕਾਇਮ ਰਹਿਣਾ ਔਰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਨ ਘਸਾਉਣਾ ਪਟਾਉਣਾ ਰਗੜਾਉਣਾ ਗੁਰੂ ਕੇ ਸਿੱਖ ਵਾਸਤੇ ਕਦੇ ਸੋਭਾਦਾਇਕ ਨਹੀਂ। ਕੋਈ ਬੱਚੀ ਹੋਵੇ ਕੋਈ ਬੱਚਾ ਹੋਵੇ ਔਰ ਤਿਆਰ ਪ੍ਰਤਿਆਰ ਗੁਰੂ ਕਾ ਖਾਲਸਾ ਬਾਜਾਂ ਵਾਲੇ ਸਤਿਗੁਰਾਂ ਨੇ ਸਾਡੇ ਵਾਸਤੇ ਕੀ ਨੀ ਕੀਤਾ ਖਾਲਸਾ ਜੀ ਔਰ ਇੰਨੀਆਂ ਕਮਾਈਆਂ ਘਰ ਬਾਹਰ ਛੱਡਿਆ ਪਿਤਾ ਕੌਮ ਵਾਸਤੇ ਮਾਂ ਕੌਮ ਤੋਂ ਨਿਸ਼ਾਵਰ ਕਰ ਦਿੱਤੀ ਚਾਰੇ ਦੇ ਚਾਰੇ ਪੁੱਤਰ ਸਾਡੀਆਂ ਮਾਵਾਂ ਨੇ ਪੁੱਛਿਆ ਸੀ ਗੁਰੂ ਕੇ ਮਹਿਲਾ ਨੇ ਕਿੱਥੇ ਛੱਡ ਆਏ ਹੋ ਸਾਹਿਬਜ਼ਾਦੇ ਕਿੱਡਾ ਜਿਗੜਾ ਸੀ ਕਲਗੀਆਂ ਵੱਲ ਦਾ ਸਾਡੇ ਵੱਲ ਉਂਗਲ ਘੁਮਾਈ ਇਨ ਪੁੱਤਰ ਨ ਕੇ ਸੀਸ ਪਰਵਾਰ ਦੀ ਇਹ ਸੁੱਤ ਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਕੀ ਹੋਇਆ ਚਾਰ ਸਾਹਿਬਜ਼ਾਦੇ ਲੇਖੇ ਲੱਗ ਗਏ ਨੇ ਸਾਡੇ ਵਾਸਤੇ ਅਜੀਤ ਸਿੰਘ ਜੁਝਾਰ ਸਿੰਘ ਨੇ ਅੱਜ ਅਸੀਂ ਵੇਖੀਏ ਵੀ ਅਸੀਂ ਅਜੀਤ ਸਿੰਘ ਜੁਝਾਰ ਸਿੰਘ ਹਾਂ ਕਿ ਅਸੀਂ ਗੁਰੂ ਕੇ ਸਾਹਿਬਜ਼ਾਦਿਆਂ ਵਰਗੇ ਹਾਂ ਪੁੱਤਰ ਸ਼ਹੀਦ ਕਰਵਾ ਕੇ ਆਪਣੇ ਪੁੱਤਰ ਬਣਾਇਆ ਸਾਨੂੰ ਧੀਆਂ ਬਣਾਇਆ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਧੀਆਂ ਬਿਊਟੀ ਪਾਰਲਰ ਤੇ ਜਾਂਦੀਆਂ ਨੇ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹੋਵੇ ਤੇ ਨਾਈ ਦੀ ਦੁਕਾਨ ਤੇ ਉਸ ਤਰ੍ਹਾਂ ਕੈਂਚੀਆਂ ਫੜਾਉਣ ਜਾਵੇ ਕੀ ਇਹ ਗੁਰੂ ਨੂੰ ਧੱਬਾ ਨਹੀਂ ਕਲੰਕ ਨਹੀਂ ਇਸ ਕਰਕੇ ਮੇਰੀ ਉਹ ਭੈਣੋ ਗੁਰੂ ਕੇ ਬੱਚਿਓ ਬੱਚਿਓ ਚੜ੍ਹਦੀ ਕਲਾ ਦਾ ਜੀਵਨ ਬਣਾਓ ਬੜਾ ਪਖੰਡ ਦਾ ਦੌਰ ਚੱਲਦਾ ਹੈ ਬੜੇ ਗੁਮਰਾਹ ਕਰਨ ਵਾਸਤੇ ਕੁਝ ਯਤਨ ਹੋ ਰਹੇ ਨੇ ਸਿੱਖਾਂ ਨੂੰ ਪਰ ਇੱਕ ਗੱਲ ਦਿਲ ਦੀ ਪੱਟੀ ਤੇ ਲੈ ਕੇ ਜਾਇਓ ਘਰਾਂ ਨੂੰ ਸਤਿਗੁਰੂ ਬਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾ ਗੁਰੈ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ ਐਵੇਂ ਕਰਿਓ ਉਹਦੇ ਗਿੱਟੇ ਫੜ ਕਰਿਓ ਉਹਦੇ ਗੋਡੇ ਫੜ ਗੁਰੂ ਕਾ ਕੋਈ ਆਵੇ ਵੱਡੇ ਤੋਂ ਵੱਡਾ ਉਹਨੂੰ ਗੁਰੂ ਕੀ ਫਤਿਹ ਬੁਲਾਇਆ ਕਰੋ ਔਰ ਮੱਥਾ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਝੁਕੇ ਅਸੀਂ ਗੁਰੂ ਕੇ ਸਿੱਖ ਹਾਂ ਸਾਡਾ ਮਸਤਕ ਗੁਰੂ ਕੇ ਚਰਨਾਂ ਝੁਕਣਾ ਚਾਹੀਦਾ ਹੈ ਵੱਡਾ ਕੋਈ ਆਵੇ ਕੋਈ ਸਾਨੂੰ ਆ ਕੇ ਗੁਰੂ ਦੀ ਗੱਲ ਸੁਣਾਉਂਦਾ ਹੈ ਉਹ ਸਾਡਾ ਵੀਰ ਹੋ ਸਕਦਾ ਹੈ ਉਹਨੂੰ ਲੰਗਰ ਛਕਾਓ ਉਹਦੀ ਸੇਵਾ ਕਰੋ ਲੇਕਿਨ ਖਾਲਸਾ ਜੀ ਮੱਥਾ ਗੁਰੂ ਕੇ ਚਰਨਾਂ ਤੇ ਟਿਕੇ ਸਤਿਗੁਰੂ ਰਾਮਦਾਸ ਦੇ ਪਵਿੱਤਰ ਬਚਨ ਪੜ੍ਹ ਕੇ ਵੇਖ ਲਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਮੇਰਾ ਭਰਾ ਉਹ ਮੇਰਾ ਅੰਮਾ ਜਾਇਆ ਵੀਰ ਹੋਵੇਗਾ ਜਿਹੜਾ ਮੈਨੂੰ ਆਪਣੇ ਗੁਰੂ ਦੀ ਗੱਲ ਸੁਣਾਵੇਗਾ ਗੁਰੂ ਦੀ ਗੱਲ ਹੈ ਗੁਰੂ ਨੇ ਵੀਰ ਆਖਿਆ ਭਰਾ ਆਖਿਆ ਅੱਜ ਖਾਲਸਾ ਜੀ ਅਸੀਂ ਗੁਰੂ ਕਾ ਹੁਕਮਨਾਮਾ ਵੀ ਸੁਣਿਆ ਗਰੀਬ ਨਵਾਜ਼ ਰਹਿਣ ਐਸੇ ਗੁਰੂ ਕੇ ਪਿਆਰੇ ਜੈਰ ਸ੍ਰੀ ਮਹੱਲਾ ਪੰਜਵਾਂ ਅਖੰਡ ਪਾਠ ਦਾ ਭੋਗ ਪਿਆ ਹਜ਼ੂਰ ਨੇ ਪਵਿੱਤਰ ਬਚਨ ਸੁਣਾਏ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋਂ ਪਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਘ ਚੈ ਸੁਧਾ ਸੰਜੋਰ ਪਿਆ ਰਸਮ ਹੈ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪਹੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਅਸੀਂ ਗੁਰੂ ਕੀ ਗੱਲ ਸੁਣਨੀ ਤੇ ਸਤਿਕਾਰ ਤੁਰਕੀ ਬਾਣੀ ਦਾ ਗੁਰੂ ਕੇ ਸਿੰਘ ਨੇ ਗੁਰੂ ਕੇ ਸਿੱਖ ਨੇ ਕਰਨਾ ਹੈ ਔਰ ਪਿਛਲੇ ਦਿਨਾਂ ਤੋਂ ਲੈ ਕੇ ਤੁਹਾਡੀ ਸੇਵਾ ਚ ਬੇਨਤੀਆਂ ਕੀਤੀਆਂ ਨੇ ਔਰ ਪਿਛਲੇ ਦਿਨਾਂ ਤੋਂ ਜੋ ਵੇਖ ਰਹੇ ਆ ਸਿੱਖ ਚੈਨਲ ਵਾਲੇ ਵੀਰ ਧੰਨਵਾਦੀ ਆ ਉਹਨਾਂ ਵੀਰਾਂ ਦਾ ਕਿੱਡੀਆਂ ਸੋਹਣੀਆਂ ਰੌਣਕਾਂ ਯੂਰਪ ਵਿੱਚ ਲੱਗੀਆਂ ਹੋਈਆਂ ਨੇ ਜਿਸ ਘਰ ਵਿੱਚ ਜਾਓ ਉੱਥੇ ਟੈਲੀਵਿਜ਼ਨ ਤੇ ਉਹ ਤੋਂ ਗੁਰਬਾਣੀ ਆ ਰਹੀ ਹੈ ਨਹੀਂ ਤੇ ਪਹਿਲੇ ਸਮਿਆਂ ਚ ਇਹ ਗੱਲ ਨਹੀਂ ਸੀ ਜਿੱਥੇ ਜਾਓ ਉੱਥੇ ਟੈਲੀਵਿਜ਼ਨ ਗੰਦੇ ਮੰਦੇ ਧੀਆਂ ਪੈਣੇ ਦੇ ਵੇਖਣ ਯੋਗ ਵੀ ਨਹੀਂ ਔਰ ਉਹਨਾਂ ਤੇ ਗੰਧ ਆਉਂਦਾ ਸੀ ਅੱਜ ਬੜੀ ਖੁਸ਼ੀ ਇਸ ਗੱਲ ਦੀ ਵੀ ਸਿੱਖ ਚੈਨਲ ਵਾਲੇ ਵੀਰਾਂ ਨੇ ਉਪਰਾਲਾ ਕੀਤਾ ਜਦੋਂ ਸਵਿੱਚ ਆਨ ਕਰੋ ਉਦੋਂ ਗੁਰੂ ਕੀ ਬਾਣੀ ਕਿਰੇ ਕੀਰਤਨ ਹੋ ਰਿਹਾ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ ਔਰ ਆਸਾ ਦੀ ਵਾਰ ਦਾ ਕੀਰਤਨ ਆ ਰਿਹਾ ਤੁਰਕੀ ਬਾਣੀ ਦੇ ਪਾਠ ਹੋ ਰਹੇ ਨੇ ਔਰ ਐਸੀਆਂ ਰੰਗਣਾਂ ਲੱਗੀਆਂ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਸੋ ਗੁਰੂ ਰਹਿਮਤ ਕਰੇ ਧੰਨ ਗੁਰੂ ਨਾਨਕ ਸਾਹਿਬ ਰਹਿਮਤ ਬਖਸ਼ਿਸ਼ ਕਰਨ ਤੁਹਾਡਾ ਸਾਰਿਆਂ ਦੇ ਉੱਦਮ ਦਾ ਸਦਕਾ ਤੇ ਯੋਗਦਾਨ ਪਾਓ ਤਾਂ ਕਿ ਇਹ ਸਿੱਖ ਚੈਨਲ ਸਦਾ ਵਾਸਤੇ ਚੱਲਦਾ ਰਹੇ ਤੁਹਾਡੇ ਘਰਾਂ ਚ ਗੁਰੂ ਕੀ ਬਾਣੀ ਦੇ ਪ੍ਰਵਾਹ ਚੱਲਦੇ ਰਹਿਣ ਸਦਾ ਵਾਸਤੇ ਯਤਨਸ਼ੀਲ ਰਹਿਣ ਔਰ ਗੁਰੂ ਰਹਿਮਤ ਕਰੇ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦੀ ਹੈ ਭਾਈ ਗੁਰਪ੍ਰੀਤ ਸਿੰਘ ਜੀ ਜੋ ਸਪੈਸ਼ਲ ਤੌਰ ਤੇ ਰਿਕਾਰਡਿੰਗ ਵਾਸਤੇ ਆਏ ਨੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਔਰ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ਼ ਸਤਿਗੁਰੂ ਪਿਤਾ ਜੀ ਦਾ ਧੰਨਵਾਦੀ ਹੈ ਤੁਹਾਡਾ ਸਮੂਹ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਤੇ ਪ੍ਰਬੰਧਕ ਕਮੇਟੀ ਔਰ ਜਿਨ੍ਹਾਂ ਦੇ ਹੁਕਮ ਦੇ ਮੁਤਾਬਕ ਗੁਰੂ ਕੇ ਦਰਸ਼ਨ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਹੋਏ ਨੇ ਉਹਨਾਂ ਵੀਰਾਂ ਦਾ ਵੀ ਸਾਰੇ ਪ੍ਰਬੰਧਕ ਕਮੇਟੀ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਫਿਰ ਕਰੇ ਸਮਾਂ ਬਣਿਆ ਗੁਰੂ ਨੇ ਤੁਹਾਡੇ ਦਰਸ਼ਨ ਕਰਵਾਏ ਜ਼ਰੂਰ ਹੋਣਗੇ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਜੋ ਗੁਰੂ ਦਾ ਉਪਦੇਸ਼ ਉਹਨੂੰ ਹਿਰਦੇ ਚ ਵਸਾਇਓ, ਜਿਹੜੀਆਂ ਭੁੱਲਾਂ ਨੇ ਉਹ ਮੇਰੀਆਂ ਨੇ, ਗੁਰੂ ਕੇ ਚਰਨਾਂ ਚ ਅਰਦਾਸ ਕਰਿਓ, ਸਤਿਗੁਰੂ ਅੱਗੇ ਲਈ ਸਮਰਥ ਬਖਸ਼ਣ, ਚੜ੍ਹਦੀ ਕਲਾ ਦਾ ਜੀਵਨ ਹੋਵੇ, ਤੇ ਜੇ ਕੋਈ ਰੋਮਾਂ ਦੀ ਬੇਅਦਬੀ ਕਰਦੇ ਹੋ ਤੇ ਗੁਰੇਜ਼ ਕਰੋ, ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਤੇ ਚੜ੍ਹੋ, ਗੁਰੂ ਕੇ ਸਿੰਘ ਬਣੋ, ਗੁਰੂ ਕੇ ਖਾਲਸੇ ਬਣੋ, ਸਤਿਗੁਰੂ ਦੀ ਰਹਿਮਤ ਹੋਵੇ। ਲੱਖ ਲੱਖ ਤੁਹਾਨੂੰ ਵਧਾਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਸਿੱਖੀ ਸਿਦਕ ਨਾਮਦਾਨ ਦੀਆਂ ਦਾਤਾਂ, ਗੁਰੂ ਕੀ ਸਿੱਖੀ ਕਮਾਉਣ ਵਾਲਾ ਜੀਵਨ ਹੋਵੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।